சத்நாம ஸ்ரீவாஹிகுரு சாஹிப்ஜி சலோக மன இச்சாதான கர்ணம் சர்வத்தர் ஆசா பூரணஹ கண்டனம் கால கலேசஹ ப்ரப சிமர நானக நஹ தூரணஹ மன இச்சாதான கர்ணம் சர்வத்தர் ஆசா பூரணஹ கண்டனம் கால கலேசஹ ப்ரப சிமர நானக நஹ தூரணஹ ஹப ரங்க மாணஹ ஜிஸ் சங்க தாசோ லாயா நே ஹோ ஸோ சஹோபிந்த நா விசரோ நானக ஜின சுந்தர ரச்சயா தேஹோ பௌடி ஜியோ பிராண தன் தன் தியா தினே ரஸ போக கிரேஹ மந்தர் ராத் அஸ் தியே ராஜ பலே சஞ்சோக சொத்த பனதா சாஜன சேவக தியே பிரப தேவன ஜோக ஹர் சிமரத் தான மன ஹரேயா லஹ ஜாஹ விஜோக சாத சங்க ஹர் குண ரமஹோ பின் சே சப ரோக ஹர் சிமரத் தன் மன ஹரேயா லஹ ஜாஹ விஜோக சாத சங்க ஹர் குண ரமஹோ பின் சே சப ரோக
வாஹிகுரு ஜி கா கல்சா வாஹிகுரு ஜி கே ஃபதே. அங்கோலுக்கு குரு சிங்காசன் குரு கத்தி ஜிஸ்தே சுபாயிமான் ஷபர் ஜபர் தஹத் தி மாலிக் ਸਭ ਦੇ ਦਿਲਾਂ ਦੇ ਮਾਲਕ ਅਮੋਲਕ ਬਖਸ਼ਿਸ਼ਾਂ ਦੇ ਮਾਲਕ ਮਨ ਪਿੱਛੇ ਤਮਾਮ ਸੁੱਖਾਂ ਨੂੰ ਦੇਣ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਅੰਮ੍ਰਿਤ ਵੇਲੇ ਬਖਸ਼ਿਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ ਸਾਰੇ ਸੰਸਾਰ ਨੂੰ ਵਰਤਾਈ ਅੰਮ੍ਰਿਤ ਵੇਲੇ ਹੁਕਮ ਬਖਸ਼ਿਆ ਉਸ ਪਾਵਨ ਹੁਕਮ ਨੂੰ ਇਸ ਸਮੇਂ ਦਾਤੇ ਦੀ ਰਹਿਮਤ ਨਾਲ ਸਤਿਗੁਰੂ ਜੀ ਦੀ ਅਸੀਸ ਨਾਲ ਗੁਰ ਸੰਗਤੀ ਸਾਂਝ ਬਣੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰ ਤੇ ਆ ਕੇ ਤਥਾ ਪੀਟੀਸੀ ਚੈਨਲ ਮੀਡੀਆ ਰਾਹੀਂ ਆਪਣੇ ਆਪਣੇ ਘਰਾਂ ਵਿੱਚ ਬੈਠ ਕੇ ਅੰਦਰ ਦੀ ਸੁਰਤ ਨੂੰ ਸ਼ਰਧਾ ਦੇ ਘਰ ਵਿੱਚ ਲਿਆ ਕੇ ਗੁਰ ਸ਼ਬਦ ਨਾਲ ਜੁੜ ਬੈਠੇ ਹੋ। ਆਪ ਜੀ ਨੇ ਉਹ ਪਾਵਨ ਹੁਕਮ ਇਸ ਸਮੇਂ ਭਾਈ ਸਾਹਿਬ ਜੀ ਦੀ ਪਵਿੱਤਰ ਰਸ ਭਿੰਨਰੀ ਰਸਨਾ ਤੋਂ ਪਾਠ ਰੂਪ ਵਿੱਚ ਸ਼੍ਰਵਣ ਕੀਤਾ ਹੈ। आओ दाते दी रहमत नाल सच्चे पातशाह जी दी कृपालता सदका मिली हुई मत अनुसार शब्द दे गहरे सागर विच टुब्बी लाइए साडे हाथ विच ही शब्द दे कुछ अमोलक अंश हासिल हो सके। आओ शब्द विचार तो पहला अपने भले लई ते सरबत दे भले लई सारे आखो सतनाम वाहिगुरु वाहिगुरु वाहिगुरु
सतनाम श्री वाहिगुरु साहिब जी सलोक मन इच्छा दान करना सर्वत्र आसा पूर्ण है।
आज भी ये पावन हुक्म श्री गुरु ग्रंथ साहिब जी महाराज जी दे 706 अंग ते सुधाई मान ने जैतसरी की वार महला पंजवां दे सिरलेख हेठ इस वार दे सारे सलोक ते सारियां पौड़ियां गुरु अर्जन देव जी महाराज जी दियां उच्चारण कीतियां। ये तीसरी पौड़ी नाल संबंधित दो सलोक ने। हजूर आरंभ विच फरमान करदे ने मेरे मालक साहब जी कैसे दयालु दाते ने मन इच्छा दान करनं सर्वत्र आसा पूर्ण है। मन इच्छा दान करनं बाहर दाते कोल मंगन जाए कोई भी मंगता मंगन जाए देन वाला दाता अपनी मर्जी नाल देंदा अब्बल ते देंदा ही नहीं है। गए मंगते ने दरवाजे दे कोल खलोते एक बंदे ने पुछिया आ जेड़े घर मैं मंगन आया हां ये देंदा। वो कहंदा भाई साहब भाई कान सिंह जी नाभा बड़ा सुंदर एक ख्याल देता है दो कर दैकर खात है ये दासन के दास ए अखर ए बन गए दो को दैकर खात है। वो भुलेखा खा गया दरवाजे ते आवाज भी दित्ती दस्तक भी दित्ती ना अंदरों कोई निकलिया ना आया। उसने पूछदा तू आख्या सी दो को दैकर खात है ये दासन के दास कि मेरे तो पहला दो नू दे बैठा। कहंदा नहीं गल समझ नहीं तैनू आई ये जेड़े दो किवाड़ ने ना दरवाजे ये दोवें बंद कर लैंदा ते कल्ले बह के खांदे नहीं देंदे किसे नू नहीं। हे जाचक तू सबर कर त्यागो भोजन आस दो को देकर खात है ये ठाकुर के दास। एहो जे लोग भी ने जेड़े कोई मंगन आए मुंह फेर लिया दरवाजा बंद कर लिया पर कोई कोई ऐसे में देंदे ने मंगते दी मर्जी मुताबक नहीं अपनी मर्जी मुताबक देंदे ने की देना है। पर मालक वाहिगुरु जी वो कैसे ने वो आए हुए जाचक दी मर्जी मुताबक देंदे ने जो मांगे ठाकुर अपने ते सोई सोई देवे। चूंके इच्छा पूरक धन गुरु रामदास पातशाह बड़ी बरकत बड़ी बख्शिश वंदन वाले जिन्हां दे दर नाल अज तमाम संसार जुड़दा है कैसे अमोलक दात मेरे पातशाह जी ने देन हित देखो कैसा सुंदर अमोलक बख्शिश भरिया सारे संसार दे लई ये दर बनाया। डॉक्टर वीर सिंह मुख सकत्तर श्रोमणी गुरुद्वारा प्रबंधक कमेटी उन्हें एक पुस्तक लिखी है ज्योत प्रकाश उन्दे च एक बड़ी कमाल की गल लिखी उन्हें कहंदे ने मैं थोड़ा जिहा उन्हां दी लिखी गल नूं होर विस्तार लगा देन। लोग किसे नूं तोहफा देंदे ने ਇੱਕ ਬੰਦੇ ਨੂੰ ਕੋਈ ਤੋਹਫਾ ਦੇ ਦੇਗੇ ਨਾ ਤੇ ਉਹ ਕਿੰਨਾ ਕੁ ਹੋਵੇਗਾ। ਪਰ ਕਹਿੰਦੇ ਨੇ ਡਾਕਟਰ ਰੂਪ ਸਿੰਘ ਜੀ ਲਿਖਦੇ ਨੇ, ਕਹਿੰਦੇ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਰੇ ਸੰਸਾਰ ਨੂੰ ਇੱਕ ਅਮੌਲਿਕ ਤੋਹਫਾ ਦਿੱਤਾ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਕਰ ਦਿੱਤੀ। ਜੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਨਗਰ ਵਸਿਆ, ਰਾਮਸਰ ਸਰੋਵਰ ਬਣਾਇਆ ਤੇ ਉਸ ਸਰੋਵਰ ਦੇ ਐਨ ਵਿਚਕਾਰ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਅੰਦਰ ਉਸ ਸ਼ਬਦ ਦਾ ਪ੍ਰਕਾਸ਼ ਕਰਕੇ ਅੱਜ ਸਾਰਾ ਸੰਸਾਰ ਇਸ ਪਾਵਨ ਦਰ ਦੇ ਅਮੋਲਕ ਖਜ਼ਾਨੇ ਤੋਂ ਅਨੰਤ ਝੋਲੀਆਂ ਭਰ ਭਰ ਲੈ ਜਾਂਦੇ ਨੇ। ਉਹ ਦਰ ਹੈ, ਇੱਥੇ ਆਉਂਦਿਆਂ ਸਿੱਖ ਪਹਿਲੇ ਟੁੱਬੀ ਲਾਉਂਦਾ ਸਰੋਵਰ ਵਿੱਚ। ਮੈਂ ਬੇਨਤੀ ਕਰਾਂ, ਟੁੱਬੀ ਲਗਾਉਂਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੀ ਸੇਵਾ ਵਿੱਚ ਟੁੱਬੀ ਲਾਉਂਦਾ। ਧਿਆਨ ਚ ਰੱਖਿਓ, ਆਪਾਂ ਪੂਰਨ ਡੋਬ ਲੈਣਾ ਟੁੱਬੀ ਹੈ, ਚਾਅ ਵਿੱਚ ਭਰ ਕੇ, ਉਮਾਹ ਵਿੱਚ ਭਰ ਕੇ, ਉਤਸ਼ਾਹ ਵਿੱਚ ਭਰ ਕੇ ਇਸ ਦਰ ਤੇ ਸੇਵਾ ਦੀ ਟੁੱਬੀ ਲਾਉਂਦਾ। ਉਹ ਦਰ ਹੈ, ਇਸ ਦਰ ਤੇ ਆ ਕੇ ਧਿਆਨ ਚ ਰੱਖਿਓ, ਕੀਰਤਨ ਸੁਣਦਿਆਂ ਬਾਣੀ ਦਾ ਜਪ ਸੁਣਦਿਆਂ ਬਾਣੀ ਵਿੱਚ ਟੁੱਬੀ ਲਾਉਂਦਾ। ਜਿੱਥੇ ਸਰੋਵਰ ਵਿੱਚ ਟੁੱਬੀ ਲੱਗ ਜਾਏ, ਸੇਵਾ ਵਿੱਚ ਟੁੱਬੀ ਲੱਗ ਜਾਏ, ਸ਼ਬਦ ਵਿੱਚ ਟੁੱਬੀ ਲੱਗ ਜਾਏ, ਦੁਨੀਆਂ ਦੀ ਕੋਈ ਐਸੀ ਦਾਤ ਨਹੀਂ ਸੰਸਾਰਕ ਤੇ ਅਧਿਆਤਮਿਕ ਪੱਖ ਦੀ ਜਿਸ ਨਾਲ ਆਪਾਂ ਸਰਸਾਰ ਨਾ ਹੋ ਜਾਏ। ਇਸ ਦਰ ਤੋਂ ਸਮਝਾਇਆ ਗਿਆ, ਭਲਿਆ ਉਸ ਮਾਲਕ ਦੇ ਦਰ ਨਾਲ ਜੁੜ ਜਾ ਜੋ ਮਨ ਇੱਛਾ ਦਾਨ ਕਰਨ ਪੁੱਤਰ ਮੰਗਣ ਆਏ ਪੁੱਤਰ ਮਿਲ ਜਾਂਦਾ, ਸ਼ੋਭਾ ਮੰਗਣ ਆਏ ਸ਼ੋਭਾ ਮਿਲ ਜਾਂਦੀ, ਮਾਨ ਤਾਨ ਮੰਗਣ ਆਏ ਮਾਨ ਤਾਨ ਮਿਲ ਜਾਂਦਾ। ਇਹ ਸੱਚ ਹੈ, ਨਾਮ ਦੀ ਦਾਤ ਮੰਗਣ ਆਏ ਤੇ ਨਾਮ ਦੀ ਦਾਤ ਮਿਲ ਜਾਂਦੀ। ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁੱਤ ਦੇ, ਇੱਥੇ ਬਸ ਨਹੀਂ ਮੁਕਤ ਭੁਗਤ ਜੁਗਤ ਪੂਰਨ ਪਰਮਾਨੰਦ ਪਰਮ ਨਿਧਾਨ ਪਰਮ ਖਜ਼ਾਨਿਆਂ ਦੇ ਮਾਲਕ, ਇੱਥੋਂ ਮੁਕਤੀ ਵੀ ਭੋਗਣ ਦੇ ਤਮਾਮ ਸੁੱਖ ਭੁਗਤ ਵੀ ਤੇ ਜੀਵਨ ਜਾਚ ਸਿੱਖਣ ਦੇ ਲਈ ਗੁਰ ਜੁਗਤ ਵੀ ਮਿਲਦੀ ਹੈ। ਜੀਵਨ ਜਾਚ ਹੀ ਇਹ ਨਾ ਭਲਿਆ ਚਾਤ ਮਾਰ ਉਹ ਮਾਲਕ ਕੈਸਾ, ਮਨ ਇੱਛਾ ਦਾਨ ਕਰਨ ਸਰਵਤਰ ਆਸਾ ਪੂਰਨ, ਤੇਰੀਆਂ ਸਾਰੀਆਂ ਆਸਾ ਪੂਰਨ ਕਰਨ ਵਾਲਾ। ਇਹ ਜ਼ਰਾ ਗਹਿਰਾ ਧਿਆਨ ਚ ਉਤਰ ਕੇ ਦੇਖਿਓ, ਸ਼ਾਇਦ ਦੁਨੀਆਂ ਦੀਆਂ ਖਵਾਹਿਸ਼ਾਂ ਹੀ ਪੂਰੀਆਂ ਹੁੰਦੀਆਂ ਜਾਣ, ਇਕੱਲਾ ਸਰਬੱਤਰ ਆਸਾ ਪੂਰਨ ਦੇ ਇਹ ਅਰਥ ਨਹੀਂ, ਬਲਕਿ ਸਰਬੱਤਰ ਆਸਾ ਪੂਰਨ ਇੱਥੇ ਆਸਾ ਹੀ ਮੁੱਕ ਜਾਂਦੀ ਹੈ। ਜਿਵੇਂ ਇੱਕ ਦਿਨ ਭਾਈ ਮਰਦਾਨੇ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਕਿਹਾ ਸੀ, ਬੜਾ ਸੰਗ ਦਿੱਤਾ ਜੀ ਨਾਲ ਰਿਹਾ, ਰਬਾਬ ਵਜਾਈ ਹੈ, ਕੀਰਤਨ ਦਾ ਸਾਥ ਦਿੱਤਾ ਜੀ, ਬੜੀ ਤੇਰੇ ਤੇ ਮਨ ਦੀ ਖੁਸ਼ੀ ਹੋਈ ਏ, ਕੁਝ ਮੰਗ ਲਓ। ਤੇ ਭਾਈ ਮਰਦਾਨੇ ਜੀ ਹੱਥ ਜੋੜੇ ਸੀ, ਅੱਜ ਜੇ ਤੁੱਠੇ ਹੋ ਤੇ ਕਿਰਪਾ ਕਰ ਦਿਓ, ਮੇਰੀ ਮੰਗ ਹੀ ਮੁੱਕ ਜਾਏ। ਤੇ ਉਹ ਹੈ ਸਰਬੱਤਰ ਆਸਾ ਪੂਰਨ, ਉੱਥੇ ਆਸਾ ਪੂਰੀਆਂ ਹੀ ਹੋ ਜਾਂਦੀਆਂ, ਖਵਾਹਿਸ਼ ਇੱਛਾ ਕੋਈ ਰਹਿ ਹੀ ਨਹੀਂ ਜਾਂਦੀ, ਉਹ ਮੇਰੇ ਮਾਲਕ ਦੀ ਬਖਸ਼ਿਸ਼ ਹੈ ਜੀ।
ਖੰਡਨ ਕਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ।
ਇਸ ਇੱਕ ਪੰਕਤੀ ਵਿੱਚ ਤਿੰਨ ਪੱਖ ਨੇ। ਪਹਿਲਾ ਪੱਖ, ਕਲ ਕਲੇਸ਼ ਨਸ਼ਟ ਹੋ ਜਾਂਦੇ ਨੇ, ਖੰਡਨ ਕਲ ਕਲੇਸ਼ ਹੈ, ਉਹਦਾ ਫਲ ਦੱਸੇ, ਖੰਡਨ ਕਲ ਕਲੇਸ਼ ਹੈ। ਦੂਸਰਾ ਪੱਖ ਹੈ ਪ੍ਰਭ ਸਿਮਰ, ਉਸਦਾ ਸਿਮਰਨ ਕਰ, ਤੇ ਤੀਜਾ ਪੱਖ ਹੈ ਉਹਨੂੰ ਨੇੜੇ ਜਾਣ ਕੇ ਸਿਮਰ ਕਰ, ਮੈਂ ਦੂਰ ਨਹੀਂ ਹੈ। ਖੰਡਨ ਕਲ ਕਲੇਸ਼ ਹੈ, ਕਲੇਸ਼ ਦੀ ਵਿਆਖਿਆ ਕਰਦਿਆਂ ਭਾਈ ਕਾਹਨ ਸਿੰਘ ਜੀ ਨਾਭਾ ਵਾਲਿਆਂ ਨੇ ਬੜਾ ਪੁਰਾਤਨ ਸਿਧਾਂਤ ਦਿੱਤਾ ਹੈ। ਕਲੇਸ਼ ਦੇ ਪੰਜ ਕਾਰਨ ਨੇ, ਰਾਗ, ਦਵੇਸ਼, ਅਭਿਨਿਵੇਸ਼, ਅਸਿਮਤਾ ਤੇ ਅਵਿਦਿਆ। ਧਿਆਨ ਚ ਰੱਖਿਓ, ਕਿਸੇ ਪਦਾਰਥ ਨਾਲ ਪਿਆਰ ਕਰ ਲੈਣਾ ਕਿਸੇ ਨਾਲ ਵੀ, ਉਸ ਦਾ ਵਿਛੋੜਾ ਤੇ ਹੋਣਾ ਹੀ ਹੋਣਾ ਨਾ, ਸੰਯੋਗ ਵਿਯੋਗ ਤੇ ਉਹੀ ਹੋਇਆ। ਉਹ ਕਿਸੇ ਨਾਲ ਰਾਗ ਕਰਨਾ ਪਿਆਰ ਕਰਨਾ ਵੀ ਕਲੇਸ਼ ਦਾ ਕਾਰਨ, ਕਿਸੇ ਨਾਲ ਦਵੇਸ਼ ਕਰਨਾ ਵਿਰੋਧਤਾ ਕਰਨੀ ਉਹ ਤੇ ਸ਼ੁਰੂ ਚ ਹੀ ਕਲੇਸ਼ ਹੈ। ਤੀਸਰਾ ਹੈ ਅਸਿਮਤਾ ਸਰੀਰ ਨਾਲ ਮੈਂ ਦਾ ਭਾਵ ਬਣਾ ਲੈਣਾ ਇਹ ਵੀ ਕਲੇਸ਼ ਦਾ ਕਾਰਨ ਹੈ। ਅਭਿਨਿਵੇਸ਼ ਜੋ ਕੁਝ ਨਹੀਂ ਕਰਨਾ ਚਾਹੀਦਾ ਉਹ ਕਰਨਾ ਇਹ ਵੀ ਕਲੇਸ਼ ਦਾ ਕਾਰਨ। ਅਵਿਦਿਆ ਜੋ ਅਸਲੀਅਤ ਨੂੰ ਸਮਝਣਾ ਨਾ ਸੱਤ ਹੋਤਾ ਅਸੱਤ ਕਰ ਮੰਨਿਆ ਪੁੱਠੇ ਮਤ ਇਹ ਵੀ ਕਲੇਸ਼ ਦਾ ਕਾਰਨ ਹੈ। ਰਾਗ ਦਵੇਸ਼ ਅਭਿਨਿਵੇਸ਼ ਅਸਿਮਤਾ ਤੇ ਅਵਿਦਿਆ ਗੁਰੂ ਕੇ ਸੰਗ ਵਿੱਚ ਆਏ ਉਹਨਾਂ ਕਲੇਸ਼ ਦੇ ਪੰਜੇ ਕਾਰਨ ਹੀ ਦੂਰ ਕਰ ਦਿੱਤੇ। ਕਿਹਾ ਵੀ ਰਾਗ ਦੋਖ ਤੇ ਰਹਿ ਨਿਆਰੋ ਸਮਝਾਇਆ ਮਾਧੋ ਅਵਿਦਿਆ ਹਿਤ ਕੀਨ ਇਹ ਭਲਿਆ ਅਵਿਦਿਆ ਨਾਲ ਜੁੜਿਆ ਬੈਠਾ ਧਿਆਨ ਦੇ ਐਸਾ ਨਾ ਹੋਵੇ ਕਿ ਸੱਚੇ ਨੂੰ ਝੂਠਾ ਆਖੇ ਤੇ ਝੂਠੇ ਨੂੰ ਸੱਚਾ। ਅਭਿਨਿਵੇਸ਼ ਇਹ ਵੀ ਤੇਰੇ ਅੰਦਰੋਂ ਨਿਕਲ ਜਾਏ ਜੈਸਾ ਹੈ ਅਸਲੀਅਤ ਸਮਝ। ਮੈਂ ਬੇਨਤੀ ਕਰਾਂ ਗੁਰੂ ਨੇ ਸਿਮਰਨ ਕਰਵਾਇਆ ਮਤ ਟਿਕਾਣੇ ਆ ਗਈ। ਸਿਮਰੋ ਸਿਮਰ ਸਿਮਰ ਸੁੱਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ। ਖੰਡਨੰ ਕਲ ਕਲੇਸ਼ ਹੈ ਕਿਵੇਂ ਪ੍ਰਭ ਸਿਮਰ ਸਿਮਰੋ ਸਿਮਰ ਸਿਮਰ ਸੁਖ ਪਾਵੋ। ਸਿਮਰਨ ਕਰਦਿਆਂ ਕਰਦਿਆਂ ਸੁਰਤ ਸਹੀ ਦਿਸ਼ਾ ਵਿੱਚ ਆ ਜਾਂਦੀ। ਸਿਮਰਨ ਕਰਦਿਆਂ ਕਰਦਿਆਂ ਔਗਣ ਵਿਕਾਰਾਂ ਵਾਲੇ ਕਦਮ ਨਾ ਰਹਿ ਜਾਂਦੇ। ਸਿਮਰਨ ਕਰਦਿਆਂ ਕਰਦਿਆਂ ਵੱਡੇ ਪੁੰਨ ਝੋਲੀ ਵਿੱਚ ਪੈ ਜਾਂਦੇ। ਚੂਕੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਗੋਬਿੰਦ ਦੇ ਗੁਣਾਂ ਦਾ ਗਾਹ ਪਾਇਆ। ਇਹ ਵੱਡਾ ਪੁੰਨ ਇਕੱਠਾ ਦਿਨ ਰਾਤ ਦਾ ਹੁੰਦਾ ਗਿਆ ਕਲੇਸ਼ ਕਿੱਥੋਂ ਰਹਿਣਗੇ। ਇਹ ਗੱਲ ਧਿਆਨ ਚ ਰੱਖਿਓ। ਅੱਗ ਬਾਲੀਏ ਸਭ ਕੁਛ ਸਾੜ ਦਿੰਦੀ ਹੈ ਪਰ ਮੈਂ ਇੱਕ ਬੇਨਤੀ ਕਰਨ ਲੱਗਾ ਧਿਆਨ ਦਿਓ। ਅਕੇਲੇ ਮਾਚਸ ਦੀ ਤੀਵੀਂ ਬਾਲੀਏ ਅੱਗੋਂ ਉਸ ਬਲਦੀ ਹੋਈ ਜ਼ਰਾ ਕੁ ਅੱਗ ਦੀ ਚੰਗਿਆੜੀ ਨੂੰ ਈਂਧਨ ਨਾ ਮਿਲੇ ਅੱਗੋਂ ਹੋਰ ਲੱਕੜਾਂ ਨਾ ਮਿਲਣ ਉਹ ਕੁਝ ਵੀ ਨਹੀਂ ਸਾੜਦੀ ਆਪੋ ਸਾੜਦੀ ਹੋਰ ਕੁਝ ਵੀ ਨਹੀਂ ਸਾੜਦਾ। ਸੱਚ ਹੈ ਜਿਵੇਂ ਉਹ ਜ਼ਰਾ ਕੁ ਮਾਚਸ ਦੀ ਪੀਲੀ ਬਾਲੀ ਕੱਖ ਕਾਗਜ਼ ਛੋਟੀਆਂ ਲੱਕੜਾਂ ਵੱਡੀਆਂ ਲੱਕੜਾਂ ਮਿਲ ਗਈਆਂ ਉਹ ਗਿਆ ਉਹ ਜਿਹੜੀ ਅਗਨ ਸੀ ਉਹ ਪ੍ਰਬਲ ਹੋ ਗਈ। ਉਸ ਪ੍ਰਬਲ ਅਗਨ ਨੇ ਜਿਵੇਂ ਸਭ ਕੁਛ ਸਾੜ ਦਿੱਤਾ। ਸਤਿਗੁਰੂ ਕਹਿੰਦੇ ਨੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਗਿਆਨ ਪ੍ਰਚੰਡ ਹੋ ਗਿਆ। ਪ੍ਰਭ ਸਿਮਰ ਨਾਨਕ ਮੈਂ ਦੂਰ ਮੈਂ ਇੱਕ ਹੈ ਸਿਮਰਨ ਵਾਹਿਗੁਰੂ ਵਾਹਿਗੁਰੂ ਕੀਤਾ ਇੱਕ ਹੈ ਉਹਨੂੰ ਜਾਣਿਆ ਵੀ ਦੂਰ ਨਹੀਂ ਹਰ ਵੇਲੇ ਜਾਣਿਆ। ਸੋ ਪ੍ਰਭ ਮੇਰਾ ਹੂੰ ਤੇ ਮੇਰਾ ਹੈ ਹਜ਼ੂਰ ਕਤ ਦੂਰ ਬਤਾਵੋ। ਦੂਰ ਕਿੱਥੇ ਕਹਿੰਦੇ ਹੋ ਪਾਸ ਹੈ ਨਜ਼ਦੀਕ ਹੈ ਸ਼ਾਹ ਰੱਗ ਤੋਂ ਵੀ ਨੇੜੇ ਹੈ ਹੱਥ ਤੋਂ ਵੀ ਨੇੜੇ ਹੈ ਹਰ ਪਲ ਹਰ ਸਵਾਸ ਸਵਾਸ ਵਿੱਚ ਸਮਾਇਆ। ਭੀਤਰ ਵੀ ਹੈ ਬਾਹਰ ਵੀ ਹੈ ਕਦਮ ਕਦਮ ਤੇ ਹੈ। ਉਸ ਭਾਵਨਾ ਨਾਲ ਗਿਆਨ ਪ੍ਰਚੰਡ ਹੋ ਗਿਆ ਹਰ ਵੇਲੇ ਰੱਬ ਨਾਲ ਹੀ ਜੁੜਿਆ। ਮੈਂ ਬੇਨਤੀ ਕਰਾਂ ਕੱਲ ਕਲੇਸ਼ ਕਿੱਥੋਂ ਆਉਣਗੇ ਝਗੜੇ ਲੜਾਈ ਦੁੱਖ ਪਾਪ ਕਿੱਥੋਂ ਆਉਣਗੇ। ਐਸੀ ਅਵਸਥਾ ਵਿੱਚ ਫਿਰ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਮੈਂ ਬੇਨਤੀ ਕਰਾਂਗਾ ਇੱਥੇ ਬੈਠਿਆਂ ਬੈਠਿਆਂ ਸੁਣ ਲਿਆ ਰੱਬ ਪਾਸ ਹੈ ਪਰ ਇਹ ਸੁਰਤ ਪ੍ਰਚੰਡ ਨਾ ਹੋਈ ਪ੍ਰਬਲ ਨਾ ਹੋਈ ਹਰ ਵੇਲੇ ਇਸ ਅਵਸਥਾ ਵਿੱਚ ਨਾ ਰਹੇ ਤੇ ਇੰਜ ਲੱਗਦਾ ਵੀ ਇਹਨੂੰ ਕਹਿੰਦੇ ਨੇ ਅਕੇਲਾ ਸ਼ਰਵਣ ਗਿਆਨ ਸੁਣਿਆ ਪਰ ਅੱਗੋਂ ਜੇ ਉਹਨੂੰ ਮੰਨਿਆ ਫਿਰ ਮਨ ਵਿੱਚ ਕੀਤਾ ਪਿਆਰ ਭਾਓ ਅੰਦਰ ਉਸਦਾ ਭਾਵ ਬਿਠਾ ਲਿਆ। ਸੁਣਿਆ ਮੰਨਿਆ ਮਨ ਕੀਤਾ ਭਾਓ ਪਿਆਰ ਨਾਲ ਉਸਦੇ ਭਾਓ ਅੰਦਰ ਵਸ ਗਏ। ਇਹ ਸੱਚ ਹੈ ਫਿਰ ਹਰ ਵੇਲੇ ਉਹ ਸ਼ਰਵਣ ਗਿਆਨ ਹੀ ਨਹੀਂ ਉਹ ਮੰਨਣ ਗਿਆਨ ਤੋਂ ਹੁੰਦਿਆਂ ਹੋਇਆ ਨਿਧਿਆਸਨ ਗਿਆਨ ਬਣ ਗਿਆ। ਉਹ ਅਪਰੋਸ਼ ਹਰ ਵੇਲੇ ਰੱਬ ਨੂੰ ਪਾਸ ਵੇਖਣ ਵਾਲਾ ਪ੍ਰਚੰਡ ਗਿਆਨ ਬਣ ਗਿਆ। ਉੱਥੇ ਹਜ਼ੂਰ ਕਹਿੰਦੇ ਨੇ ਕੱਲ ਕਲੇਸ਼ ਸਾਰੇ ਦੂਰ ਹੋ ਜਾਂਦੇ ਹਨ ਜੀ।
ਹਬ ਰੰਗ ਮਾਨ ਜਿਸ ਸੰਗ ਤੈ ਸੁਲਾਈਆ ਨੇ ਹੋ।
ਹਜ਼ੂਰ ਕਹਿੰਦੇ ਨੇ ਇਹ ਤੇ ਸਾਡੇ ਜੀਵਨ ਦਾ ਰੋਜ਼ਮਰਾ ਹੈ ਨਾ। ਹਬ ਰੰਗ ਮਨ ਹੈ ਜਿਸ ਸੰਗ ਹਬ ਰੰਗ ਸਾਰੇ ਸਵਾਦ ਸਾਰੀਆਂ ਖੁਸ਼ੀਆਂ ਮੰਨਦੇ ਹਾਂ ਸਾਨੂੰ ਮਨ ਮਰਜ਼ੀ ਦਾ ਭੋਜਨ ਵੀ ਖਾਧਾ ਉਹਦਾ ਵੀ ਸਵਾਦ ਮੰਨਿਆ ਕੱਪੜੇ ਪਾਏ ਆਪਣੀ ਮਰਜ਼ੀ ਦੇ ਲੈ ਕੇ, ਉਸ ਦਾ ਵੀ ਸਵਾਦ ਮਾਣਿਆ, ਬਿਸਤਰਾ ਵਿਛਾਇਆ, ਸੌਣ ਦਾ ਵੀ ਰਸ ਮਾਣਿਆ, ਪੈਸੇ ਵੀ ਪੱਲੇ ਆਏ, ਪੈਸੇ ਖਰਚਣ ਦਾ ਕਮਾਉਣ ਦਾ ਰਸ ਵੀ ਮਾਣਿਆ, ਰਿਸ਼ਤੇ ਨਾਤਿਆਂ ਨੂੰ ਮਿਲਣ ਗਏ ਉਹ ਸਾਡੇ ਘਰ ਆਏ ਉਹ ਵੀ ਅਸੀਂ ਰਸ ਮਾਣਿਆ, ਰਿਸ਼ਤੇ ਨਾਤਿਆਂ ਦੇ ਮਿਲਾਪ ਦਾ ਰਸ ਮਾਨਿਆ, ਧਿਆਨ ਚ ਰੱਖਿਓ, ਪੁੱਤਰ ਧੀਆਂ ਵਿੱਚ ਰਹਿਣ ਦਾ ਰਸ ਮਾਨਿਆ, ਕੱਪੜੇ ਪਹਿਨਣ ਦਾ ਰਸ ਮਾਨਿਆ, ਸੰਸਾਰ ਦੇ ਸਾਰੇ ਰਸ ਮਾਣੇ ਕਿਸ ਕਰਕੇ? ਹਬ ਰੰਗ ਮਾਣੇ ਜਿਸ ਸੰਗ। ਮੈਂ ਬੇਨਤੀ ਕਰਾਂਗਾ, ਅਗਰ ਵਾਹਿਗੁਰੂ ਦਾ ਸੰਗ ਨਾ ਹੋਵੇ ਜ਼ਿੰਦਾ ਰਹਿ ਸਕਦੇ ਹਾਂ? ਜਰਾ ਇੱਥੇ ਧਿਆਨ ਦਿਓ, ਅਗਰ ਉਸਦੀ ਜੋਤ ਨਾ ਹੋਵੇ ਕਿ ਜੀਵਨ ਹੋ ਸਕਦਾ? ਤੇ ਜੇ ਮਾਲਕ ਰਹਿਮਤ ਕਰਕੇ ਇਹ ਦਾਤਾਂ ਦੇਵੇ ਨਾ, ਮੈਂ ਬੇਨਤੀ ਕਰਾਂ, ਭੁੱਖੇ ਮਰਨ ਵਾਲੇ ਵੀ ਤੇ ਲੋਕ ਨੇ ਨਾ, ਤਰਲੇ ਕੱਢਦੇ ਨੇ ਕਿਤੋਂ, ਪੇਟ ਭਰ ਕੇ ਭੋਜਨ ਮਿਲ ਜਾਏ, ਕੋਈ ਰਹਿਣ ਦੀ ਜਗ੍ਹਾ ਹੀ ਬਣ ਜਾਏ, ਉਹ ਵੀ ਤੇ ਲੋਕ ਨੇ ਨਾ। ਤੇ ਸਾਹਿਬ ਕਹਿੰਦੇ ਨੇ ਤੈਨੂੰ ਇਤਨਾ ਕੁਝ ਮਿਲਿਆ ਹੋਏ ਤੇ ਬਸ ਦੁਨੀਆਂ ਨਾਲ ਹੀ ਜੁੜਿਆ ਗਏ, ਖਾਣ ਪੀਣ ਦੇ ਰਸ ਵੀ ਮਾਣੇ, ਨਹੀਂ ਨਹੀਂ ਇੱਧਰ ਧਿਆਨ ਮਾਰ, ਆਠ ਜਾਮ 64 ਘੜੀ ਤੇ ਨਿਰਖਤ ਰਹਿ ਜੀਉ, ਤੈਨੂੰ ਅਨੁਭਵ ਕਰਦਾ ਰਹਾਂ ਹਰ ਵੇਲੇ, ਆਠ ਜਾਮ 64 ਘੜੀ ਤੋਏ ਨਿਰਖਤ ਰਹਿ ਜੀਉ, ਨੀਚੇ ਲੋਇਨ ਕਿਉਂ ਕਰੋ, ਸਭ ਘੱਟ ਦੇਖੋ ਪੀਓ, ਹੁਣ ਨੀਚੇ ਲੋਇਨ ਕਰ ਰਹੋ, ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੋ, ਸਭ ਰਸ ਖੇਲੋ, ਕੀ ਸੋ ਕਿਸੇ ਨਖਾਵੋ ਨਾ ਹੈ। ਆ ਜਿਹੜੇ ਸਭ ਰਸ ਨਾ, ਹਬ ਰੰਗ ਮਾਨਾ ਜਿਸ ਸੰਗ, ਆ ਜਿੰਨੇ ਰਸ ਜਦੋਂ ਮਾਨੀਏ ਤੇ ਇਹ ਜਾਣੀਏ ਮਾਲਕ ਭਾਵੇਂ ਭੋਜਨ ਖਾਵਾਂ ਚੇਤਾ ਤੇਰਾ ਹੀ ਆਵੇ, ਜੈ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਚਾਹੇ ਮੈਂ ਸੁੰਦਰ ਬਿਸਤਰੇ ਤੇ ਸੌਣ ਲੱਗਾ ਤੇ ਅੰਦਰ ਇਹ ਚੇਤਾ ਆਵੇ ਵੀ ਮਾਲਕ ਜਹਿ ਪ੍ਰਸਾਦ ਸੁਖ ਸੇਜ ਸੋਈ ਜੈ, ਭੋਜਨ ਖਾਂਦਿਆਂ ਤੇਰਾ ਰਸ ਆਵੇ, ਸੌਣ ਲੱਗਿਆ ਤੇਰੇ ਮਿਲਾਪ ਦਾ ਰਸ ਆਵੇ, ਕੱਪੜੇ ਪਹਿਨਣ ਲੱਗਿਆ ਰਿਸ਼ਤੇ ਨਾਤਿਆਂ ਨੂੰ ਮਿਲਣ ਲੱਗਿਆ, ਉਹ ਹੈ ਹਬ ਰੰਗ ਮਾਨਾ ਜਿਸ ਸੰਗ, ਪੈਸੋ ਲਾਈਏ ਨੇਹ ਉਸ ਨਾਲ ਪਿਆਰ ਪਾਈਏ, ਵਾਹ ਮਾਲਕਾ ਐਡੀ ਬਖਸ਼ਿਸ਼ ਕੀਤੀ ਜੇ।
ਸੋ ਸਾਹੁ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹੋ।
ਹਜ਼ੂਰ ਕਹਿੰਦੇ ਨੇ ਸੋ ਸਹੋ, ਸੋ ਮਾਲਕ ਪਤੀ ਪਰਮਾਤਮਾ ਜੀਵਨ ਦਾ ਆਧਾਰ, ਚੂੰਕੇ ਤਮਾਮ ਜਗਤ ਦਾ ਉਹ ਖਸਮ ਇੱਕ ਹੈ, ਮਾਲਕ ਇੱਕ ਹੈ, ਉਹ ਮੈਨੂੰ ਛਿੰਨ ਮਾਤਰ ਵੀ ਨਾ ਵਿਸਰੇ। ਸੋ ਸਹੋ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹ, ਜਿਨ ਐਡੀ ਸੁੰਦਰ ਤੇਰੀ ਦੇਹ ਬਣਾਈ, ਸੁੰਦਰ ਸਰੀਰ ਬਣਾਇਆ, ਅੱਖਾਂ ਸੋਹਣੀਆਂ, ਤੇਰਾ ਨੱਕ ਸੋਹਣਾ, ਤੇਰਾ ਮੱਥਾ ਸੋਹਣਾ, ਤੇਰੇ ਕੇਸ ਸੋਹਣੇ, ਤੇਰੇ ਕਦਮ, ਤੇਰੇ ਹੱਥ, ਤੇਰੇ ਸਰੀਰ ਦੀ ਇਹ ਤਮਾਮ ਰੂਪ ਰੇਖਾ ਕਿਤਨੀ ਸੁੰਦਰ, ਅਕੇਲਾ ਢਾਂਚਾ ਹੀ ਨਹੀਂ ਬਣਾਇਆ, ਅੰਦਰ 72 ਨਾੜੀਆਂ ਵਿੱਚ ਖੂਨ ਚਲਾਇਆ, 72 ਘਰ ਇੱਕ ਪੁਰਖ ਸਮਾਇਆ, ਉਹ ਦੀਆ ਨਾਮ ਲਿਖਾਈ ਭਲਿਆ, ਤੇਰੇ ਅੰਦਰ ਮਨ ਬੁੱਧੀ ਪਾਏ, ਤੂੰ ਸੌ ਜਾਏ ਸਵਾਸ ਫਿਰ ਵੀ ਚਲਾਏ, ਸਵਾਸ ਚਲਾਉਣ ਦੀ ਆਪਣੇ ਤੇ ਲੋੜ ਨਹੀਂ ਪੈਂਦੀ ਨਾ, ਆਪੇ ਚੱਲਦੇ, ਇਸ ਢੰਗ ਨਾਲ ਤੇਰੇ ਸਰੀਰ ਦੀ ਇਹ ਦੇਹ ਦੀ ਰੂਪ ਰੇਖਾ ਕਿਤਨੀ ਸੁੰਦਰ, ਕਰਤੇ ਜਿਸ ਰਸੀ ਉਹ ਸੁੰਦਰ ਬਣਾਉਣ ਵਾਲਾ ਅਤ ਸੁੰਦਰ ਹੈ, ਸੁੰਦਰ ਚਤਰ ਅਨੂਪ ਵਿਧਾਤੇ, ਤਿਸ ਸੇ ਰੁਚ ਨਹੀਂ ਰਾਈ, ਭਲਿਆ ਉਸ ਨਾਲ ਜਰਾ ਜਿੰਨਾ ਵੀ ਨਹੀਂ ਜੁੜਦਾ, ਤੇਰੇ ਕੋਲ ਅੰਮ੍ਰਿਤ ਵੇਲੇ ਜਾਗ ਕੇ ਨਿਤਨੇਮ ਹੋਵੇ, ਸਿਮਰਨ ਹੋਵੇ, ਸਾਰਾ ਦਿਨ ਦਾਤੇ ਦਾ ਸ਼ੁਕਰਾਨਾ ਕਰਦਿਆਂ ਜੀਵਨ ਗੁਜ਼ਾਰੇ। ਵਾਹ ਦਾਤਾ ਇਸ ਸਰੀਰ ਦੀ ਘੋੜੀ ਤੇ ਚੜ੍ਹ ਕੇ ਸਾਰਾ ਦਿਨ ਦੌੜਦਾ, ਪਰ ਬਣਾਈ ਤੇ ਤੇਰੀ ਹੈ ਨਾ, ਦੇ ਤੇਜਣ ਜੀ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕੀ ਸਮਝਾਉਂਦੇ ਨੇ, ਭਲਿਆ ਝਾਤ ਮਾਰ, ਸਰੀਰ ਦੀ ਘੋੜੀ ਤੇ ਚੜਿਆ ਫਿਰਦਾ ਦਿੱਤੀ ਕਿਸ ਨੇ ਤੈਨੂੰ? ਨਾਨਕ ਜਿਨ ਸੁੰਦਰ ਰਚਿਆ ਦੇ, ਦੇ ਤੇਜਨ ਜੀ ਤੇਜਨ ਘੋੜੀ, ਦੇ ਤੇਜਨ ਜੀ ਰਾਮ ਉਪਾਇਆ ਰਾਮ, ਧਨ ਮਾਨਸ ਜਨਮ ਵੱਡ ਪੁੱਲੇ ਪਾਈਆ ਰਾਮ ਉਹ ਐਡੀ ਵੱਡਿਆਂ ਫੁੱਲਾਂ ਨਾਲ ਤੈਨੂੰ ਇਹ ਦੇਹ ਦੀ ਘੋੜੀ ਮਿਲੀ ਇਹਦੀ ਸੰਭਾਲ ਕਰ ਮੈਂ ਬੇਨਤੀ ਕਰਾਂਗਾ ਬਾਹਰ ਲੋਕ ਜਿਵੇਂ ਘੋੜੀ ਨੂੰ ਸੰਭਾਲਦੇ ਨੇ ਸਰੀਰ ਦੀ ਘੋੜੀ ਦੀ ਸੰਭਾਲ ਕਰ ਅਕੇਲਾ ਰੋਟੀ ਪਾਣੀ ਕੱਪੜਾ ਸਵਾ ਪਾਣੀ ਆਦਿਕ ਵਸਤੂਆਂ ਆਦਿਕ ਖਵਾ ਕੇ ਹੀ ਨਹੀਂ ਇਹਦੀ ਚੇਤਨਾ ਦੀ ਸੰਭਾਲ ਕਰ ਮੈਂ ਬੇਨਤੀ ਕਰਾਂਗਾ ਸਰੀਰ ਦੀ ਸੰਭਾਲ ਕਰਨ ਦੀ ਗੱਲ ਭੋਜਨ ਕਰਕੇ ਤਨ ਸੰਭਾਲਿਆ ਗਿਆ ਭਜਨ ਕਰਕੇ ਮਨ ਸੰਭਾਲਿਆ ਗਿਆ ਇਹਨੂੰ ਸੰਭਾਲ ਮਨ ਬੁੱਧੀ ਨੂੰ ਸੰਭਾਲ ਇਹਨੂੰ ਘੜ ਅਣ ਘੜਿਆ ਨਾ ਘੜ ਕਿੱਥੇ ਘੜੀਐ ਸੁਰਤ ਮਤ ਮਨ ਬੁੱਧ ਮਨ ਬੁੱਧੀ ਵਿੱਚ ਦੋ ਨੇ ਮਨ ਵਿੱਚ ਸੁਰਤ ਹੈ ਤੇ ਬੁੱਧੀ ਵਿੱਚ ਮਤ ਹੈ ਮੈਂ ਬੇਨਤੀ ਕਰਾਂ ਜ਼ਿਕਰ ਭਾਵੇਂ ਇੱਥੇ ਚਾਰਾਂ ਦਾ ਨਾ ਸੁਰਤ ਮਤ ਮਨ ਤੇ ਬੁੱਧ ਜਦੋਂ ਇਸ ਨੂੰ ਚੰਗੀ ਤਰ੍ਹਾਂ ਸਮਝੋਗੇ ਗੱਲ ਕੀ ਬਣਦੀ ਹੈ ਮਨ ਵਿੱਚ ਸੁਰਤ ਹੈ ਤੇ ਬੁੱਧੀ ਵਿੱਚ ਮਤ ਹੈ ਜੇ ਗੁਰੂ ਕੇ ਸ਼ਬਦ ਨਾਲ ਘੜੀ ਜਾਏ ਇਹ ਦੇਹ ਹੈ ਨਾ ਸਰੀਰ ਦਾ ਹੀ ਅੰਗ ਹੈ ਨਾ ਇਹ ਘੜੀ ਜਾਏ ਅੰਨ ਘੜਿਆ ਪੱਥਰ ਮੈਂ ਬੇਨਤੀ ਕਰਾਂ ਕੋਈ ਸੋਹਣਾ ਨਹੀਂ ਲੱਗਦਾ ਅੰਨ ਘੜੀ ਬਿੱਟੀ ਘੜਾ ਨਹੀਂ ਦਿਸਦੀ ਅੰਨ ਘੜਿਆ ਸੋਨਾ ਉਹ ਗਹਿਣਾ ਬਣ ਕੇ ਖੂਬਸੂਰਤ ਨਜ਼ਰ ਨਹੀਂ ਆਉਂਦਾ ਅੰਨ ਘੜੀ ਲੱਕੜ ਉਹ ਸੁੰਦਰ ਫਰਨੀਚਰ ਨਹੀਂ ਬਣਦੀ ਅੰਨ ਘੜਿਆ ਸਰੀਰ ਵੀ ਮੈਂ ਬੇਨਤੀ ਕਰਾਂ ਚੰਗਾ ਨਹੀਂ ਲੱਗਦਾ ਰੱਬ ਨੇ ਚੰਗਾ ਬਣਾਇਆ ਸੀ ਜਦੋਂ ਭੇਜਿਆ ਅੰਦਰ ਵਿਕਾਰ ਨਹੀਂ ਸੀ ਔਗਣ ਨਹੀਂ ਸਨ ਤੂੰ ਕੁਸੰਗਤ ਵਿੱਚ ਪੈ ਕੇ ਦੁਨੀਆਂ ਵੱਲ ਦੌੜ ਕੇ ਰੱਬ ਦੀ ਬਣਾਈ ਸੁੰਦਰ ਘਾੜਤ ਨੂੰ ਵਿਗਾੜ ਲਿਆ ਆ ਸੰਗਤ ਵਿੱਚ ਸ਼ਬਦ ਨਾਲ ਜੁੜ ਤੇ ਇਸ ਨੂੰ ਮੁੜ ਘਾੜ ਸੋਹਣਾ ਬਣਾ ਤੇ ਹਜ਼ੂਰ ਕਹਿੰਦੇ ਨੇ ਸਿਮਰਨ ਕਰਕੇ ਜਾਣ ਜਿਸ ਨੇ ਬੇਸੁੰਦਰ ਰਚੀ ਹੈ ਜੀ
ਪੌੜੀ ਜੀਓ ਪ੍ਰਾਨ ਤਨ ਧਨ ਦੀਆ ਦਿਨੇ ਰਸ ਭੋਗ
ਸਤਿਗੁਰੂ ਪੌੜੀ ਵਿੱਚ ਪੂਰਾ ਹੀ ਦੇਹ ਦਾ ਵਿਸਥਾਰ ਕਰਦੇ ਪਏ ਨੇ ਜੀਓ ਜੀਵਾਤਮਾ ਉਸ ਜੀਵ ਆਤਮਾ ਨੂੰ ਜ਼ਿੰਦਾ ਰਹਿਣ ਲਈ ਪ੍ਰਾਣਾਂ ਦਾ ਸੰਯੋਗ ਉਹ ਜੀਵ ਆਤਮਾ ਤੇ ਪ੍ਰਾਣ ਸਰੀਰ ਰਾਹੀਂ ਚੱਲਣਗੇ ਨਾ ਸਰੀਰ ਦਾ ਸੰਯੋਗ ਤਿੰਨਾਂ ਦਾ ਸੰਯੋਗ ਹੋ ਗਿਆ ਜੀਵ ਆਤਮਾ ਜਿਸ ਵਿੱਚ ਰੱਬੀ ਜੋਤ ਸਵਾਸ ਜਿਸ ਦੇ ਰਾਹੀਂ ਉਸ ਜੀਵ ਆਤਮਾ ਦੀ ਕਿਰਿਆ ਤੇ ਜੀਵ ਆਤਮਾ ਤੇ ਪ੍ਰਾਣਾਂ ਨੇ ਰਹਿਣਾ ਕਿੱਥੇ ਆ ਸਰੀਰ ਦੇ ਘਰ ਵਿੱਚ ਤੋ ਜੀਓ ਪ੍ਰਾਣ ਤਨ ਗੱਲ ਇੱਥੇ ਨਹੀਂ ਨਾ ਮੁੱਕਦੀ ਵੀ ਜੀਵ ਆਤਮਾ ਦੇ ਦਿੱਤਾ ਸਰੀਰ ਮਿਲ ਗਿਆ ਸਵਾਸ ਪੈ ਚੱਲਦੇ ਅੱਗੋਂ ਧਨ ਵੀ ਤਾਂ ਚਾਹੀਦਾ ਨਾ ਭੋਜਨ ਖਾਣ ਲਈ ਰਹਿਣ ਲਈ ਸੰਸਾਰ ਆਪਣਾ ਸੁੰਦਰ ਬਣਾਉਣ ਲਈ ਰੱਬ ਨੇ ਉਹ ਵੀ ਦੇ ਦਿੱਤਾ ਜੀਓ ਪ੍ਰਾਣ ਤਨ ਧਨ ਦੀਆ ਤੇ ਹਜ਼ੂਰ ਕਹਿੰਦੇ ਨੇ ਦੀਨੇ ਰਸ ਭੋਗ ਉਹ ਭੋਗ ਰਸਦਾਇਕ ਸਵਾਦੂ ਪਦਾਰਥ ਵੀ ਤੈਨੂੰ ਦਿੱਤੇ ਹਾਂਜੀ
ਗ੍ਰਹਿ ਮੰਦਰ ਰੱਥ ਅਸ ਦੀਏ ਰਚ ਭਲੇ ਸੰਯੋਗ
ਗ੍ਰਹਿ ਮੰਦਰ ਦਿੱਤਾ ਸੋਹਣਾ ਘਰ ਵਧੀਆ ਮੈਂ ਇੱਕ ਬੇਨਤੀ ਕਰਾਂਗਾ ਜਰਾ ਝਾਤ ਮਾਰਿਓ ਸਰੀਰ ਵੀ ਮੰਦਰ ਬਣ ਜਾਏ ਤੇ ਸਾਡਾ ਘਰ ਵੀ ਮੰਦਰ ਬਣ ਜਾਏ ਮੰਦਰ ਕਿਸ ਨੂੰ ਕਹਿੰਦੇ ਨੇ ਜਿੱਥੇ ਰੱਬ ਦਾ ਸਰੂਪ ਹੋਵੇ ਭਲਿਆ ਸਰੀਰ ਵਿੱਚ ਵੀ ਰੱਬ ਦੀ ਜੋਤ ਕਾਇਆ ਹਰ ਮੰਦਰ ਹਰ ਆਪ ਸਵਾਰੇ ਤਿਸ ਵਿੱਚ ਹਰ ਜੀਓ ਵਸੈ ਨੁਰਾਰੇ ਤੇ ਰੱਬ ਨੇ ਰਹਿਮਤ ਕਰਕੇ ਸਰੀਰ ਦਾ ਘਰ ਵੀ ਮੰਦਰ ਬਣਾ ਕੇ ਦਿੱਤਾ ਤੈਨੂੰ ਬਾਹਰ ਦਾ ਘਰ ਬਣਾਇਆ ਭਲਿਆ ਉਹਨੂੰ ਤੂੰ ਮੰਦਰ ਬਣਾ ਲੈ ਉਸ ਘਰ ਵਿੱਚ ਰੱਬ ਦਾ ਨਾਂ ਸਿਮਰਨ ਉਸ ਵਿੱਚ ਪ੍ਰਭੂ ਨਾਮ ਧਰਮ ਕਮਾਉਣ ਵਾਲਾ ਉਹ ਤੇਰਾ ਘਰ ਐਸਾ ਰੱਬ ਦਾ ਘਰ ਬਣ ਜਾਏ ਤੇ ਗੁਰੂ ਨਾਨਕ ਦੇ ਘਰ ਵਿੱਚ ਰਹਿਣਾ ਸਿੱਖ ਲਿਓ ਤੁਸੀਂ ਆਪਣੇ ਘਰ ਵਿੱਚ ਵੀ ਰਹਿਣਾ ਸਿੱਖ ਲਓਗੇ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਕੋ ਬੀਆ ਗੁਰੂ ਨਾਨਕ ਦਾ ਘਰ ਹੈ ਸ਼ਬਦ ਤੁਸੀਂ ਸ਼ਬਦ ਦੇ ਘਰ ਵਿੱਚ ਰਹਿਣ ਲੱਗ ਪਏ ਸਮਝ ਲੈਣਾ ਗੁਰੂ ਨਾਨਕ ਦੇ ਘਰ ਵਿੱਚ ਰਹਿਣ ਲੱਗ ਪਏ ਹਜ਼ੂਰ ਕਹਿਣ ਲੱਗੇ ਗ੍ਰਹਿ ਮੰਦਿਰ ਰੱਥ ਅਸ ਪੁਰਾਤਨ ਸਮਿਆਂ ਚ ਵੱਡੇ ਅਮੀਰ ਬਾਦਸ਼ਾਹ ਸ਼ਾਹ ਲੋਕ ਰੱਥਾਂ ਵਿੱਚ ਜਾਂਦੇ ਕਿਸੇ ਕੋਲ ਇੱਕ ਘੋੜੇ ਦਾ ਰੱਥ ਕਿਸੇ ਕੋਲ ਦੋ ਘੋੜਿਆਂ ਦਾ ਰੱਥ ਕਿਸੇ ਕੋਲ ਪੰਜ ਘੋੜਿਆਂ ਦਾ ਰੱਥ ਤੇ ਅਸ ਮੈਨੇ ਅਸ਼ਵ ਅਸ਼ਵ ਮੈਨੇ ਘੋੜਾ گھوڑے لوگ امیر لوگ رکھ دے. اج سڈے کول موٹر کار آ گئی. حضور کہن لگے یہ رچ پلے سنجوگ پرماتما نے کدی رحمت کی پلے سنجوگ بھی رچ دیتے. میں بینتی کراں گا ایک سنجوگ ہے جو جنم تو سادا جنم ہویا اسی ماں دی پیٹ تو ایک ہور جنمیا پرا بن گیا ایک ہور جنمی وہ بھن بن گئی ایک ربی حکم وچ سنجوگ جو جماندرو بن گئے ایک اگو کاکا ویایا سنجوگ بن گئے. تو سہم کہن لگے سجن متر وہ سنجوگ بن گئے پلیا سارے سنجوگ رب والوں سنجوگ وجوگ تو رہو ہی ہوا تین یہ سنجوگ سندر جس رب نے دتا جی.
ست بنتا ساجن سیوک دیے پرب دیون جوگ.
اگوں سنجوگ کی ہور ویاخیا آ گئی سوت پتر ملیا بنتا پتنی ملی یہ بھی تو سنجوگ. ایتھے اسی اپنے طور تے کوشش کرتے ہیں پر بنایا تے رب دا ہی ہے نا. نانک ستگر تلا ملایا جنہ تورے پیا سنجوگ. تو صاحب کہن لگے سوت یعنی پتر بنتا یعنی پتنی ساجن دوست متر سیوک اگو کام کار کرنے والے اے واہگرو جی دی کرپا نال سوت بنتا ساجن سیوک دیئے چونکہ پرب دیمن جوگ او دین دی سمرتھ رکھ دے دے سکدا تو جو دے سکدا انہیں سانو اتنا کچھ دتا جی.
ہر سمرت تن من ہریا لہ جاہے وجوگ.
دنیا دی حالت دیکھی ہے سب کچھ کول پر جیون سکا پیا چہرے تے چنتا میوسی سوچ غم سارا دن پیسہ اینا کما کے گھر نہیں لے آندے جنی کے سوچ چنتا غم دیاں پنڈا لے کے گھر آندے ہاں. اور سچ اے ہے اگر مالک دی رحمت نال بخشش سمرن دی چولی وچ پہ جائے تو میں بینتی کراں گا ہر سمرت تن من ہریا تن ہریا خوش اپنے جیون وچ مسکراہٹ ہر جن گن گاوت ہسیا اندر مسکراہٹ آ گئی. واہ میرے مالک جے تو میرے نال ہے تے مینو پوکا دا بے فکر ہو گیا. اپنے سر تے جو پانڈ چنتا دی چکی بھرنا سی وہ لا کے رب دے سمرپت کر دیتی. اے آخیا بھی کرتا پیدا تے تو کیتا میں چنتا کیوں کرا سو کرتا چنتا کرے جنو پایا جب فکر تے پہنو ہے میرے پروار میرے کاروبار دا میں تے تیرے سمرپت ہویا. ہر سمرت تن بھی ہریا من بھی ہریا ہو گیا. میں بینتی کراں گا من کام کر کے کروھ کر کے اوگن وکارا کر کے ایرخا نندا کر کے سڑیا ہی رہندا ہے. صاحب کہن لگے ہر کا نام تے آئے کہ ہو ہریا بھائی جیڑی لکڑ سک جائے اس وچ رس نہیں نہ پتے نہ پھل نہ پھل لگدا ہے. پیڑ مڈاہو کٹیا سر ڈال سکن دے سکتا کرو جدو مڈ نالوں کٹیا جاندا ہے تے جیڑی ڈال سک جائے گی بھلا اس وچ رس رہے گا پتے ہرے رہن گے کی اس وچ فل تے پھل آمن گے نہیں. پر جیڑا مڈ نال جڑیا رہے میں بینتی کراں گا کٹی گئی گلاب دی ٹہنی کملا گئی آمر جا گئی. آیا سیانہ مالی کہندا کیوں میوس کھلوتا ہے کہندا تانی کٹی گئی کملا گئی مرجا گئی. کہن لگا افسوس نہ کر اس وچ انش ہے اس نے مٹی وچ گد کے پانی پا دے مڑ ہری ہو جائے گی. دھیان رکھ لیو او کٹی گلاب دی تانی نو دھرتی وچ لا دتا پانی پایا مڑ کرنگلا نکل آئیا پھر فل لگ گیا. اے سچ بھاوے اج جیون ٹوٹ گیا سک گیا. صاحب کہندے نے نام سمرن تے ہردے دی دھرتی وچ واہگرو دی کرپا دے جائنا لگا دے تیرا جیون پھر ہریا بھریا ہو جائے گا. ہر سمرت تن من ہریا لہ جاہے وجوگ. جڑے جنما جنما دے وچھوڑے پئے ہوئے سی نا وہ سارا وجوگ لے کے तेरा जीवन वाहगुरु के मिलाप वाला बन जाएगा जी।
साध संग हर गुण रमहो दिन से सब रोग।
रोगी रहना तो चंगा नहीं ना, ध्यान च रख लियो। शरीर रोगी होए भोजन खादा नहीं जाता, खा लीए तो पचदा नहीं। मन रोगी होवे तो नाम का भोजन खादा नहीं जाता, जे कह लीए तो अंदर स्वाद नहीं बनता। बुखार रोटी खाधी मूह पर कौड़ी कौड़ी पी लगती है। मन रोगी मन नो बुखार है, नाम जपया कौड़ा कौड़ा आखण औखा साचा नाओ। पर जो रहमत हो गए फिर हर नामा है मीठा, ए सच है। साध संग साध संगत विच आओ, हर गुण रमो, वाहिगुरु दे गुणा विच रमन कर जाओ, लीन हो जाओ, एकमिक हो जाओ। कबीर राम राम कहो, कह दे माहे बबेक, एक अनेका मिल गया एक समाना, एक ओ साध संगत दे राही वाहिगुरु दे उपकार कीते उन्ना वल झात मारना। यह हर गुण रमो दिन से सब रोग, सब रोग तीने ताप निवारण हारा। आदि व्याधि उपाधि आद व्याद उपाद सब नासी, दिन से तीने ताप। मन भी निरोग, शरीर भी निरोग, बाहरों किसी के डर भाव वाला भी मुक गया रोग, हुण हो गया निरोग। दिन से सब रोग उनकी इको एक दवाई है, सर्व रोग का औषध नाम। साध संग हर गुण रमो बिन से सब रोग। इथों तक अज का पावन हुक्म सी। हुण नवी वार धन गुरु ग्रंथ साहिब जी दी पावन विचार आओ साहिब दी रहमत नाल श्रवण करिए, जो कि धन गुरु नानक पातशाह जी फरमान कर रहे हैं जी।
सलोक महला पहला, जिनी ना पायो प्रेम रस, कंत ना पायो साओ, सुन्ये घर का पाहुणा, ज्यों आया त्यों जाओ।
घर वरौना गया, जिवे घर गया उथे आई कोई नहीं सी। सुन्या घर, ना किसे पानी पुछना, ना कोई प्रशादा मिलना। जिहो जिहा भुखा गया उहो जिहा भुखा वापस आ गया। बंदे दी हालत है इस दुनिया दे शरीरक घर विच आया, अंदर रब दा स्वाद ही ना मानिया, रब नाल प्यार ही ना पैदा कीता, ते उस कंत नूं वाहिगुरु पति नूं मिलिया ही ना। इंज लगदा ज्यों आया त्यों जावे बौरे, ज्यों जन्मे त्यों मरन भया। नांगा आया नांगा तुर गया, रोंदा आया ते रोंदा दुनिया तो तुर गया। सुन्ये घर का पहुना, ज्यो आया त्यो जाओ। चूके जिन्नी न पायो प्रेम रस, धन दा रस पाया। आलू गोभी खादे मटर पनीर खादे दा रस पाया, कपड़े पाए ते ए भी रस आया। कोई संसारक पति पत्नी का संबंध बनाया उथे भी रस आया, बहुत प्यारा पुत्र गले ना लाया उसका भी रस आया, मां बाप नू मिलिया उसका भी रस आया, कोई दूर दुराडे रहिंदा सज्जन दोस्त आ मिलिया, घुट के गलवक्कड़ी लैके उसनू भी मिलिया ते रस पाया। वो जेड़ा कंत हर वेले तेरे नाल सी, कभी उसनू ना मिलियो ते ना रस पाया। मैं प्रेम ना चाखिया, मेरी माए हालत की है, प्रेम ना चाखिया तिसा ना बुझानी, गया सो जोबन धन पछतानी। वाहगुरु दे प्यार विच फर जांदा, वाहगुरु वाहगुरु कहंदा, एहसास करदा मैं प्रीतम नू गले मिलिया, एक स्वाद आंदा रस आंदा। ए सच है, वसदे घर विच गया लोड़ों वाधी मिल जांदा। ध्यान च रख लियो, इन्ना अपने घर नहीं खांदे जिन्ना प्राणचारी विच खा लैंदे आ। इहो जे पदार्थ अपने घर नहीं मिलदे जिहो जे प्राणचारी विच मिल जांदे। पता है ना आप जी नू, ते साहब कहंदे ने एक पासे प्राणा वसदे घर विच जाए ते खान दे वाधू पदार्थ मिल जान, एक पासे प्राणा सुन्ने घर विच जाए ते मिले ही कख ना। हुण किस दी चोण करोगे? ਤੇ ਗੁਰੂ ਨਾਨਕ ਦਾ ਘਰ ਵਸ ਦਾ ਘਰ ਹੈ। ਅੰਮ੍ਰਿਤ ਵੇਲੇ ਜਾ ਕੇ ਸਿਮਰਨ ਕਰਨਾ, ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਜਾਣਾ, ਇਹ ਵਸ ਦਾ ਘਰ ਹੈ। ਇੱਥੇ ਉਹ ਕੁਝ ਮਿਲ ਜਾਂਦਾ ਜਿਹੜਾ ਮੰਗਿਆ ਵੀ ਨਹੀਂ ਹੁੰਦਾ। ਧਿਆਨ ਚ ਰੱਖ ਲਿਓ, ਜਿੰਦੀ ਸ਼ਾਇਦ ਸਾਨੂੰ ਇੰਨੀ ਲੋੜ ਵੀ ਨਹੀਂ ਹੈ, ਇੰਨਾ ਧੰਨ ਮਿਲ ਜਾਂਦਾ ਹੈ ਜਿੰਦੀ ਸ਼ਾਇਦ ਅਜੇ ਵਰਤੋਂ ਕਰਨ ਦੀ ਵੀ ਲੋੜ ਨਹੀਂ। ਮਾਲਕ ਇੰਨੇ ਕਮਰੇ ਦੇ ਦਿੰਦੇ ਹੋ ਜਿੰਨੇ ਕਿ ਸਾਨੂੰ ਸੌਣ ਤੋਂ ਵੱਧ ਕੇ ਦੇ ਦਿੰਦੇ। ਹਰ ਪਦਾਰਥ ਦੇ ਅਨੇਕ ਸੁੱਖ ਮਿਲ ਜਾਂਦੇ ਨੇ। ਮੈਂ ਬੇਨਤੀ ਕਰਾਂ, ਵਸ ਦੇ ਘਰ ਵਿੱਚ ਜਾਈਏ। ਉੱਜੜ ਥੇਹੋ ਵਸਾਇਓ ਹੋ ਤੁਧ ਵਿਟ ਹੋ ਕੁਰਬਾਨ। ਮੈਂ ਮਾਲਕ ਤੈਥੋਂ ਸਦਕੇ ਸਦਕੇ ਜਾਵਾਂ। ਉੱਜੜਿਆ ਘਰ ਸੀ, ਵਸਾ ਦਿੱਤਾ ਜੇ, ਸਿਮਰਨ ਕਰਨ ਲੱਗ ਪਏ, ਵਸ ਦੇ ਘਰ ਚ ਆ ਗਏ। ਜੇ ਸਿਮਰਨ ਨਹੀਂ ਕੀਤਾ, ਰੱਬ ਦੇ ਪਿਆਰ ਦਾ ਰਸ ਨਹੀਂ ਮਾਨਿਆ, ਤੇ ਸਾਹਿਬ ਕਹਿਣ ਲੱਗੇ ਇੰਜ ਲੱਗਦਾ ਜਿਵੇਂ ਸੁਣਿਆ ਘਰ ਦਾ ਪ੍ਰਾਹੁਣਾ ਹੋਵੇ। ਇੰਨਾ ਰੱਬ ਨਾਲ ਪਿਆਰ ਕਰਿਓ। ਸਤਿਗੁਰੂ ਕਹਿੰਦੇ ਨੇ ਕਿ ਮੈਂ ਤੈਨੂੰ ਛੋਟੇ ਜਿਹੇ ਜਾਨਵਰ ਦੀ ਗੱਲ ਦੱਸਣ ਲੱਗਾ। ਉਹ ਨਿੱਕਾ ਜਿਹਾ, ਘਟੀਆ ਜਿਹਾ, ਕੋਈ ਜਾਨਵਰਾਂ ਚੋਂ ਦੀ ਕੋਈ ਬਹੁਤ ਵੱਡੀ ਹੈਸੀਅਤ ਨਹੀਂ ਹੈ, ਬਹੁਤ ਅਧਮ ਹੈ, ਬੜਾ ਛੋਟਾ ਜਿਹਾ। ਪਰ ਇੱਕ ਨਾਲ ਪਿਆਰ ਕੀਤਾ ਸੋ ਦੀਵੇ ਨਾਲ ਮਗਨ ਭਇਓ, ਪ੍ਰਿਆ ਪ੍ਰੇਮ ਸਿਓ, ਸੂਦ ਨਾ ਸਿਮਰਤ ਅੰਗ। ਐਡਾ ਪਿਆਰ ਕੀਤਾ, ਐਡਾ ਪਿਆਰ ਕੀਤਾ, ਸੇਖ ਤੇ ਲੱਗਾ, ਪਰ ਆਪਣੇ ਅੰਗਾਂ ਦੀ ਸੁੱਧ ਨਹੀਂ ਗਈ। ਮੇਰੇ ਖੰਭ ਸੜ ਜਾਣਗੇ, ਮੈਂ ਸੜ ਜਾਂਗਾ, ਮੈਂ ਮਰ ਜਾਂਗਾ, ਇਹ ਬਿਲਕੁਲ ਚੇਤਾ ਹੀ ਨਹੀਂ ਹੈ। ਪਿਆਰ ਵਿੱਚ ਭਿੱਜਾ ਭਿੱਜਾ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਚਲਾ ਗਿਆ ਦੀਪਕ ਤੇ, ਜਾ ਕੇ ਆਪਣਾ ਆਪਣੇ ਪ੍ਰੇਮੀ ਨਾਲ ਘੁੱਟ ਕੇ ਗਲਵੱਕੜੀ ਲੈਂਦਿਆਂ ਇਹੋ ਜਿਹਾ ਮਿਲਣ ਕੀਤਾ। ਭਾਵੇਂ ਸੜ ਕੇ ਸਵਾਹ ਹੋ ਗਿਆ, ਪਰ ਸਾਰੀ ਦੁਨੀਆ ਪਤੰਗੇ ਦੀ ਗੱਲ ਕਰਦੀ। ਮਗਨ ਭਇਓ, ਪ੍ਰਿਆ ਪ੍ਰੇਮ ਸਿਓ, ਸੂਦ ਨਾ ਸਿਮਰਤ ਅੰਗ, ਪ੍ਰਗਟ ਭਇਓ ਸਭ ਵੇਨ। ਨਾਨਕ ਅਧਮ ਪਤੰਗ, ਅਧਮ ਘਟੀਆ ਛੋਟਾ ਜਿਹਾ ਪਤੰਗਾ ਸਾਰੇ ਸੰਸਾਰ ਵਿੱਚ ਮਸ਼ਹੂਰ ਹੋ ਗਿਆ। ਭਲਿਆ ਤੂੰ ਵੀ ਰੱਬ ਨਾਲ ਪਿਆਰ ਕਰ, ਤੇਰੀ ਵੀ ਜ਼ਿੰਦਗੀ ਦੀ ਗੱਲ ਬਣ ਜਾਏ ਜੀ।
ਮਹੱਲਾ ਪਹਿਲਾ,
ਦੂਜੇ ਸਲੋਕ ਵਿੱਚ ਸਹਿ ਫਰਮਾਨ ਕਰਦੇ ਨੇ,
ਸਾਉ ਓਲਾਮੇ ਬਿਨਾਂ ਕੇ ਰਾਤੀ ਮਿਲਣ ਸਹੰਸ।
ਭਲਾ ਇਹ ਗੱਲ ਤੇ ਚੰਗੀ ਨਹੀਂ ਨਾ, ਆਂਢੀ ਗੁਆਂਢੀ ਓਲਾਮੇ ਦੇਣ। ਕੋਈ ਘਰ ਦਾ ਬੰਦਾ ਗਲਤ ਕੰਮ ਕਰੇ, ਉਲਾਮੇ ਮਿਲਦੇ ਕਿ ਨਹੀਂ ਮਿਲਦੇ? ਤੇ ਸਾਹਿਬ ਕਹਿਣ ਲੱਗੇ, ਸ਼ਾਇਦ ਤੈਨੂੰ ਚਾਹੀਦੀ ਸੀ ਸ਼ਾਬਾਸ਼ ਲੈਣੀ, ਤੂੰ ਉਲਾਮੇ ਲੈਣ ਜੋਗਾ ਰਹਿ ਗਿਆ। ਤੈਨੂੰ 100 ਉਲਾਮੇ ਦਿਨ ਦੇ ਮਿਲਣਗੇ ਤੇ 1000 ਉਲਾਮੇ ਰਾਤ ਦੇ ਮਿਲਣਗੇ। ਰਾਤ ਦੇ ਵੱਧ ਉਲਾਮੇ ਕਿਉਂ ਆਖੇ ਨੇ? ਜਾਂ ਤੇ ਕਾਮ ਦੀ, ਜਾਂ ਬਿਲਕੁਲ ਬੇਸੁੱਧ ਬੇਖਬਰੀ ਦੀ, ਜਾਂ ਸੁਪਨਿਆਂ ਦੀ ਦੁਨੀਆਂ ਵਿੱਚ ਵੀ ਔਗਣ ਵਿਕਾਰਾਂ ਵਿੱਚ ਹੀ ਸਾਰੀ ਰਾਤ ਲੰਘਾ ਦਿੰਦਾ। 100 ਉਲਾਮੇ ਬਿਨਾਂ ਕਿ ਰਾਤੀ ਮਿਲਣ ਸਹੰਸ, ਸਹੰਸ ਦੇ ਅਰਥ ਨੇ 1000, 100 ਦਿਨ ਦੇ ਉਲਾਮੇ, 1000 ਰਾਤ ਦੇ ਉਲਾਮੇ ਮਿਲੇ ਕਿੰਨਾ ਨੂੰ? ਹਜ਼ੂਰ ਅੱਗੋਂ ਫਰਮਾਨ ਕਰਦੇ ਨੇ,
ਸਿਫਤ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ।
ਬਈ ਹੰਸ ਦਾ ਕੰਮ ਹੈ ਮੋਤੀ ਖਾ ਕੇ ਜਿੰਦਾ ਰਹਿਣਾ। ਬਈ ਇਹ ਕਮਾਲ ਦਾ ਹੰਸ ਹੈ, ਜੇ ਮੋਤੀ ਉਧਰ ਹੰਸ ਨੂੰ ਨਾ ਮਿਲਣ ਤੇ ਹੰਸ ਮਰ ਜਾਂਦਾ। ਧਿਆਨ ਚ ਉਹਦਾ ਭੋਜਨ ਹੈ ਨਾ, ਉਧਰ ਹੰਸ ਨੂੰ ਮੋਤੀ ਨਾ ਮਿਲਣ ਮਰ ਜਾਂਦਾ ਹੈ, ਇੱਧਰ ਹੰਸ ਮੋਤੀ ਛੱਡ ਕੇ ਮੁਰਦੇ ਦੇ ਢਾਂਚੇ ਵਿੱਚ ਕਲੰਗ ਵਿੱਚ ਚੁੰਝਾ ਪਿਆ ਮਾਰਦਾ। ਸਿਫਤ ਸਲਾਹਨ ਛੱਡ ਕੇ, ਰੱਬ ਦੀ ਸਿਫਤ ਸੀ, ਮੋਤੀ ਹੀਰਾ ਸੀ। ਮੈਂ ਬੇਨਤੀ ਕਰਨ ਲੱਗਾ, ਧਿਆਨ ਰੱਖਿਓ, ਜੀਵ ਹੰਸ ਹੈ, ਹੰਸਾ ਹੀਰਾ ਮੋਤੀ ਚੁਗਲਾ, ਜੀਵ ਹੰਸ ਹੈ, ਨਾਮ ਮੋਤੀ ਨੇ ਇਹ ਸਿਫਤ ਸਲਾਹਨ ਛੱਡ ਦਿੱਤੀ। ਮੈਂ ਬੇਨਤੀ ਕਰਾਂਗਾ, ਆਪ ਜਿੰਨੇ ਬੈਠੇ ਹੋ, ਜਿੰਨੇ ਮਨੁੱਖ ਨੇ, ਕਿ ਸਾਰਿਆਂ ਦੇ ਕੋਲ ਵਾਹਿਗੁਰੂ ਵਾਹਿਗੁਰੂ ਕਹਿਣਾ, ਰਾਮ ਰਾਮ ਕਹਿਣਾ ਕੋਈ ਮੁਸ਼ਕਲ ਗੱਲ ਹੈ? ਇਹ ਕਿਤੇ ਨਾਮ ਦਾ ਮੋਤੀ ਕਿਤੋਂ ਜਾ ਕੇ ਲੈ ਕੇ ਆਉਣਾ ਪਏਗਾ ਕਿ ਕੋਲ ਹੈ ਸਾਡੇ? ਪਰ ਕੋਲ ਹੁੰਦਿਆਂ ਹੋਇਆਂ ਵੀ ਉਹ ਵਾਹਿਗੁਰੂ ਦੀ ਸਿਫਤ ਸਲਾਹ ਛੱਡ ਕੇ ਮੁਰਦੇ ਦੇ ਢਾਂਚੇ ਵਿੱਚ ਚੁੰਝਾਂ ਮਾਰਨ ਦੀ ਤਰ੍ਹਾਂ, ਜਿਹੜਾ ਸੰਸਾਰ ਸਾਥ ਦੇਣ ਵਾਲਾ ਹੀ ਨਹੀਂ, ਔਗਣ ਤੇ ਵਿਕਾਰ ਦਾ ਜੀਵਨ, ਉਧਰ ਮਨੁੱਖ ਦੀ ਸੁਰਤ ਦੀ ਚੁੰਝ ਦਿਨ ਰਾਤ ਚੁੰਝਾਂ ਮਾਰਦੀ, ਤੇ ਆਪਣੀ ਜ਼ਿੰਦਗੀ ਇਸ ਕਰੰਗ ਵਿੱਚ ਚੁੰਝਾਂ ਮਾਰਨ ਵਾਲੀ ਹੀ ਬਣਾਈ ਬੈਠਾ ਹੈ ਜੀ।
ਫਿੱਟ ਇਵਿਹਾ ਜੀਵਿਆ ਜਿਤ ਖਾਏ ਵਧਾਇਆ ਪੇਟ।
ਹਜ਼ੂਰ ਕਹਿੰਦੇ ਨੇ ਇਹੋ ਜਿਹੇ ਜੀਵਨ ਨੂੰ ਫਿਟਕਾਰ, ਆਮ ਅਸੀਂ ਕਹਿੰਦੇ ਫਿਟੇ ਨੂੰ ਫਿਟਕਾਰ, ਫਿਟ ਅਜਿਹਾ ਜੀਵ ਆ ਜਿਤ ਖਾਏ ਵਧਾਇਆ ਪੇਟ, ਖਾਧਾ ਪੇਟ ਵਧਾਇਆ ਪਰ ਸਿਮਰਨ ਨਾ ਵਧਾਇਆ, ਖਾਧਾ ਰੱਬ ਨੂੰ ਸਿਮਰਿਆ ਨਾ ਰੱਬ ਭੁਲਾਇਆ, ਇਹੋ ਜਿਹੇ ਜੀਵਨ ਨੂੰ ਮੈਂ ਬੇਨਤੀ ਕਰਾਂ ਪੇਟ ਭਰਿਓ, ਪਸ਼ੂਆ ਜਿਓ ਸੋਇਓ, ਮਨੁੱਖ ਜਨਮ ਹੈ ਹਾਰਿਓ, ਦੀਨ ਵਸਾਰਿਓ ਰੇ ਦੀਵਾਨੇ, ਦੀਨ ਵਸਾਰਿਓ ਰੇ, ਉਹ ਭਰਮ ਭੁਲਾਈ ਬੈਠਾ ਆਪਣਾ ਜੀਵਨ ਐਸੇ ਭਰਮ ਵਿੱਚ ਪਾ ਕੇ ਰੱਬ ਦਾ ਚੇਤੇ ਹੀ ਨਹੀਂ ਕਰਦਾ। ਇਸ ਕਰਕੇ ਸਾਹਿਬ ਕਹਿਣ ਲੱਗੇ ਖਾ ਕੇ, ਮੈਂ ਬੇਨਤੀ ਕਰਾਂ ਖਾਏ ਖਾਏ ਕਰੇ ਵੱਧ ਫੈਲੀ, ਉਹ ਪੇਟ ਭਰ ਕੇ ਖਾ ਕੇ ਝੂਠ ਬੋਲੇ, ਨਿੰਦਾ ਕਰੇ, ਦ੍ਰਿਸ਼ਟੀ ਭੈੜੀ ਬਣਾਏ, ਔਗਣ ਵਿਕਾਰਾਂ ਦਾ ਜਾਲ ਪਸਾਰੇ, ਨਸ਼ੇ ਸੇਵਨ ਕਰੇ, ਤੂੰ ਮਨੁੱਖ ਬਣਿਆ ਪਸ਼ੂ, ਮਾਨਸ ਚੰਮ ਪਲੇਟੇ, ਅੰਦਰ ਕਿਤੇ ਪਸ਼ੂ ਤੇ ਨਹੀਂ, ਉੱਤੋਂ ਮਨੁੱਖ ਦਾ ਚੰਮ ਪਲੇਟੀ ਫਿਰਦਾ, ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲੇ ਆ। ਇਸ ਕਰਕੇ ਸਾਹਿਬ ਝਿੜਕ ਦਿੰਦੇ ਨੇ ਸੁਚੇਤ ਹੋ, ਜੇ ਗਲਤ ਦਿਸ਼ਾ ਹੈ ਦਿਸ਼ਾ ਬਦਲ ਲੈ, ਤੇਰੀ ਦਸ਼ਾ ਬਦਲ ਜਾਏਗੀ। ਇਹ ਗੱਲ ਧਿਆਨ ਚ ਰੱਖਿਓ, ਅਗਰ ਦਿਸ਼ਾ ਬਦਲ ਜਾਏ ਜੀਵਨ ਦੀ ਦਸ਼ਾ ਬਦਲ ਜਾਂਦੀ ਹੈ। ਇਸ ਕਰਕੇ ਜੇ ਰੱਬ ਭੁਲਾ ਕੇ ਜੀਵਨ ਬਤੀਤ ਕਰ ਰਹੇ ਹਾਂ, ਸਾਹਿਬ ਕਹਿੰਦੇ ਨੇ ਫਿੱਟ ਅਜਿਹਾ ਜੀਵਿਆ ਜਿਤ ਖਾਏ ਵਧਾਇਆ ਪੇਟ।
ਨਾਨਕ ਸੱਚੇ ਨਾਮ ਵਿਣ ਸਭੇ ਦੁਸ਼ਮਨ ਹੇਤ।
ਸੱਚੇ ਨਾਮ ਤੋਂ ਬਿਨਾਂ ਇਹ ਜੋ ਕੁਛ ਵੀ ਤੂੰ ਇਕੱਠਾ ਕੀਤਾ ਹੈ, ਇਹ ਨੀਕ ਸੱਜਣ ਸਭ ਜਾਮ, ਇਹ ਸਾਰੇ ਜਮ ਦੀ ਤਰ੍ਹਾਂ, ਇਹ ਤੇਰੇ ਸੱਜਣ ਮਿੱਤਰ ਨਾ ਸਮਝੀ, ਇਹ ਤੇ ਸਾਰੇ ਤੇਰੇ ਦੁਸ਼ਮਣ ਦੀ ਤਰ੍ਹਾਂ, ਸਾਰਾ ਜੀਵਨ ਦਾ ਪਸਾਰਾ ਜਿਨ੍ਹਾਂ ਵਾਸਤੇ ਲਗਾ ਦਿੱਤਾ ਉਹਨਾਂ ਤੇਰਾ ਸਾਥ ਹੀ ਨਹੀਂ ਦੇਣਾ। ਇਹ ਸੱਚ ਹੈ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਂਗ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨੰਦੇਰਾ ਤੇਰੇ ਜੀ ਪੈ ਲੀਜੈ। ਇਸ ਕਰਕੇ ਸੱਚੇ ਨਾਮ ਤੋਂ ਬਿਨਾਂ ਇਹ ਸਾਰੇ ਹੇਤ, ਇਹ ਸਾਰੇ ਪਿਆਰ ਦੁਸ਼ਮਣ ਹੀ ਹਨ ਜੀ।
ਪੌੜੀ ਤੁਹਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ।
ਰੱਬ ਦੀ ਸਿਫਤੋਂ ਸਲਾਹ ਕਰਨ ਵਾਲੇ ਨੂੰ ਢਾਬੀ ਕਿਹਾ ਜਾਂਦਾ ਹੈ। ਇਹ ਸਿਫਤੋਂ ਸਲਾਹ ਕਰਨ ਵਾਲਾ ਢਾਬੀ ਨਿਤ ਗੁਣ ਗਾਉਂਦਾ, ਵਾਹਿਗੁਰੂ ਵਾਹਿਗੁਰੂ ਕਰਦਾ, ਇਹਨੇ ਆਪਣਾ ਜਨਮ ਵਿਗਾੜਿਆ ਨਹੀਂ, ਜਨਮ ਸਵਾਰਿਆ। ਕਿੰਨੇ ਭਾਗਾਂ ਵਾਲੇ ਹੋ, ਅੰਮ੍ਰਿਤ ਵੇਲਾ ਗੁਰੂ ਦੇ ਦਰ ਨਾਲ ਜੋੜਦਿਆਂ ਸ਼ਬਦ ਦੀ ਬਰਕਤ ਹੇਠ ਵਾਹਿਗੁਰੂ ਦੀ ਸਿਫਤੋਂ ਸਲਾਹ ਵਿੱਚ ਜੁੜੇ ਹਾਂ, ਉਹ ਇੱਕ ਦਿਨ ਨਹੀਂ। ਹਜ਼ੂਰ ਕਹਿੰਦੇ ਨੇ ਨਿਤ ਗੁਣ ਗਾਉਂਦਾ, ਢਾਬੀ ਗੁਣ ਗਾਵੇ ਨਿਤ, ਇਸ ਨਾਲ ਕੀ ਹੁੰਦਾ, ਜਨਮ ਸਵਾਰਿਆ, ਜਨਮ ਸਵਰ ਜਾਂਦਾ ਹੈ ਜੀ।
ਗੁਰਮੁਖ ਸੇਵ ਸਲਾਹੇ ਸੱਚਾ ਉਰ ਧਾਰਿਆ।
ਦੇਖੋ ਸਾਡਾ ਦਿਲ ਹੈ ਅੰਦਰ ਹਿਰਦਾ, ਉਹਨੂੰ ਉਰ ਕਹਿੰਦੇ ਨੇ, ਉਹਦੇ ਚ ਕੀ ਧਾਰਿਆ ਦੇ ਅਰਥ ਨੇ ਟਿਕਾਇਆ, ਦਿਲ ਵਿੱਚ ਕੀ ਟਿਕਾਇਆ, ਅੰਦਰ ਦਿਲ ਦੀ ਪਟਾਰੀ ਖੋਲ ਕੇ ਦੇਖਿਓ ਟਿਕਾਉਣਾ ਕੀ ਹੈ। ਹਜ਼ੂਰ ਕਹਿਣ ਲੱਗੇ ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ, ਸੇਵਾ ਵਿੱਚ ਜੁੜਦਿਆਂ ਤੇ ਸਿਮਰਨ ਵਿੱਚ ਜੁੜਦਿਆਂ, ਸੱਚੇ ਦੀ ਸਿਫਤ ਸਲਾਹ ਕਰਦਿਆਂ ਦਿਲ ਵਿੱਚ ਰੱਬ ਟਿਕਾਇਆ, ਦਿਲ ਵਿੱਚ ਧਰਮ ਟਿਕਾਇਆ, ਦਿਲ ਵਿੱਚ ਗੁਰੂ ਟਿਕਾਇਆ। ਉਹ ਜੋ ਦਿਲ ਵਿੱਚ ਟਿਕ ਗਿਆ, ਤੇਰੇ ਜੀਵਨ ਦਾ ਹਰ ਕਦਮ ਉਸੇ ਨਾਲ ਹੀ ਚੱਲਣਾ। ਇਹ ਗੱਲ ਧਿਆਨ ਚ ਰੱਖਿਓ, ਪਹਿਲਾਂ ਮਨੁੱਖ ਦੇ ਅੰਦਰ ਖਿਆਲ ਪੈਦਾ ਹੁੰਦਾ, ਫਿਰ ਉਸ ਤਰਫ ਕਦਮ ਉੱਠਦੇ ਨੇ। ਜੇ ਅੰਦਰ ਖਿਆਲਾਂ ਵਿੱਚ ਹੀ ਰੱਬ ਵਸ ਗਿਆ, ਮੈਂ ਬੇਨਤੀ ਕਰਾਂ ਕਦਮ ਗਲਤ ਕਿੱਥੇ ਜਾਣਗੇ, ਪੱਬ ਚ ਨਹੀਂ ਜਾਏਗਾ, ਸ਼ਰਾਬ ਖਾਨੇ ਨਹੀਂ ਜਾਏਗਾ, ਕਿਸੇ ਜੂਏ ਖਾਨੇ ਨਹੀਂ ਜਾਏਗਾ, ਕਿਸੇ ਔਗਣ ਵਿਕਾਰ ਤੇ ਕੁਸੰਗਤ ਵਿੱਚ ਨਹੀਂ ਜਾਏਗਾ, ਸੰਗਤ ਵਿੱਚ ਜਾਏਗਾ ਜਾਂ ਕਿਰਤ ਵਿੱਚ ਜਾਏਗਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਨਗਰ ਵਸਾਇਆ, 52 ਕਿਰਤੀਏ ਲਿਆਏ, ਆ 52 ਕਿੱਤਿਆਂ ਵਾਲੇ ਲੋਕ, ਹਰ ਤਰ੍ਹਾਂ ਦੇ ਕੰਮ ਕਰਨ ਵਾਲੇ ਲੋਕ, ਪਹਿਲਾਂ ਕਿੱਤਿਆਂ ਵਿੱਚ 52 ਨੂੰ ਵੰਡ ਕੇ ਧਿਆਨ ਚ ਰੱਖਿਓ, ਉਹਨਾਂ ਕੋਲੋਂ ਕਿਰਤ ਕਰਾਈ ਤੇ ਅੱਗੋਂ ਉਸ ਕਿਰਤ ਤੋਂ ਲਾਭ ਲੈਣ ਲਈ ਸੰਗਤਾਂ ਨੂੰ ਸੱਦਿਆ ਤੇ ਕਿਹਾ ਤੁਸੀਂ ਇੱਥੇ ਆਪਣਾ ਆਪਣਾ ਕਿਰਤ ਦਾ ਕੰਮ ਕਰੋ, ਸ਼ਹਿਰ ਵਿੱਚ ਰਹੋ, ਕਿਰਤ ਕਰੋ। ਸ਼ਹਿਰ ਵਿੱਚ ਇੱਕ ਸ਼ਹਿਰ ਦੀ ਅਮੋਲਕ ਬਖਸ਼ਿਸ਼ ਧੰਨ ਗੁਰੂ ਰਾਮਦਾਸ ਜੀ ਨੇ ਉਹ ਬਣਾ ਦਿੱਤੀ ਕਿ ਇੱਥੇ ਆ ਕੇ ਕੀਰਤੀ ਕਰੋ, ਕਿਰਤ ਨਾਲ ਜੁੜ ਜਾਓ, ਕੀਰਤੀ ਨਾਲ ਜੁੜ ਜਾਓ। ਤੁਹਾਡਾ ਜਨਮ ਸੰਸਾਰਕ ਪੱਖ ਤੇ ਵੀ ਸੋਹਣਾ ਧੰਨ ਸੰਪਦਾ ਵਾਲਾ ਰਹੇਗਾ। ਧੰਨ ਗੁਰੂ ਰਾਮਦਾਸ ਜੀ ਦੀ ਬਰਕਤ ਨਾਲ ਧੰਨ ਸੰਪਦਾ ਚ ਕਮੀ ਵੀ ਨਹੀਂ ਰਹੇਗੀ, ਅੰਦਰ ਨਾਮ ਦੀ ਕਮੀ ਵੀ ਨਹੀਂ ਰਹੇਗੀ। ਉਹਨਾਂ ਨੇ ਰਹਿਮਤ ਕੀਤੀ ਤੇ ਫਿਰ ਢਾਬੀ ਬਣ ਗਿਆ, ਸਿਮਰਨ ਕਰਨ ਵਾਲਾ ਬਣ ਗਿਆ, ਸੱਚਾ ਔਰ ਧਾਰਿਆ, ਉਸ ਵਾਹਿਗੁਰੂ ਨੂੰ ਦਿਲ ਵਿੱਚ ਟਿਕਾ ਲਿਆ ਜੀ।
ਘਰ ਦਰ ਪਾਵੇ ਮਹਿਲ ਨਾਮ ਪਿਆਰਿਆ।
ਹੁਣ ਮਹਿਲ ਮਿਲ ਗਿਆ, ਉਹ ਅਸਲੀ ਘਰ ਜਿਹੜੇ ਦਰ ਤੋਂ ਲੰਘਿਆ ਘਰ ਵਿੱਚ ਚਲੇ ਜਾਈਏ। ਮੈਂ ਬੇਨਤੀ ਕਰਾਂਗਾ ਵਾਹਿਗੁਰੂ ਦਾ ਸਿਮਰਨ ਕਰਦਿਆਂ ਕਰਦਿਆਂ, ਸੋ ਦਰ ਦੀ ਗੱਲ ਕਰਦਿਆਂ ਕਰਦਿਆਂ ਸੋ ਘਰ ਵਿੱਚ ਪੁੱਜ ਗਏ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਉਹ ਮਹਿਲ ਪਿਆਰਿਆ, ਉਹ ਵਾਹਿਗੁਰੂ ਦਾ ਮਹਿਲ, ਉਸਦਾ ਘਰ, ਉਸਦਾ ਟਿਕਾਣਾ, ਉਹ ਹਿਰਦੇ ਵਿੱਚ ਵਸ ਗਿਆ ਜਦੋਂ ਸ਼ਬਦ ਨਾਲ ਕੀਰਤਨ ਨਾਲ ਜੁੜ ਗਏ। ਧੰਨ ਬਾਬਾ ਬੁੱਢਾ ਸਾਹਿਬ ਜੀ ਬੈਠੇ ਸਨ, ਭਾਈ ਬਲਵੰਡ ਜੀ ਸਾਜ ਲੈ ਕੇ ਆ ਗਏ, ਸੁਰ ਕਰਦਿਆਂ ਚੁੱਪ ਕਰਕੇ ਬਹਿ ਗਏ। ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ, ਭਾਈ ਜੀ ਭੁੱਖ ਲੱਗੀ ਏ, ਭੋਜਨ ਛਕਾ ਦਿਓ, ਯਾਨੀ ਕੀਰਤਨ ਸੁਣਾਓ ਨਾ। ਤੇ ਪਤਾ ਕੀ ਕਹਿੰਦੇ ਨੇ ਬਲਵੰਡ ਜੀ, ਗੁਰੂ ਆਉਣਗੇ ਸਿੰਘਾਸਨ ਤੇ ਬੈਠਣਗੇ, ਫੇਰ ਕੀਰਤਨ ਕਰਾਂਗਾ। ਹਾਂ, ਜਾਟ ਬੂਟ ਅੱਗੇ ਨਾਹੀਂ ਗਾਓ, ਮੈਂ ਤੈਨੂੰ ਜੱਟ ਬੂਟ ਨੂੰ ਨਹੀਂ ਸੁਣਾਉਣਾ। ਬਾਬਾ ਬੁੱਢਾ ਜੀ ਨਿਰਾਸ਼ ਹੋ ਗਏ, ਇੰਝ ਲੱਗਿਆ ਜਿਵੇਂ ਭੋਜਨ ਦੀ ਥਾਲੀ ਕੋਲ ਅੱਗੋਂ ਚੁੱਕ ਕੇ ਲੈ ਗਿਆ ਹੋਵੇ, ਬੜੇ ਮਿਊਸ ਹੋ ਕੇ ਬੈਠੇ ਨੇ। ਗੁਰੂ ਅੰਗਦ ਦੇਵ ਜੀ ਆਏ, ਸਿੰਘਾਸਨ ਤੇ ਬੈਠੇ, ਭਾਈ ਬਲਵੰਡ ਜੀ ਕੀਰਤਨ ਆਰੰਭ ਹੀ ਕਰਨ ਲੱਗੇ ਸੀ, ਸਤਿਗੁਰਾਂ ਪਿੱਠ ਦੇ ਲਈ, ਪੁੱਛਿਆ ਮਹਾਰਾਜ ਕੀ ਗੱਲ ਨੀ, ਤੇ ਸਤਿਗੁਰੂ ਕਹਿਣ ਲੱਗੇ, ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਬੈਠ ਕੇ ਆਖਿਆ ਸੀ ਮੈਨੂੰ ਕੀਰਤਨ ਸੁਣਾ, ਉਦੋਂ ਤੇ ਸੁਣਾਇਆ ਨੀ, ਹੁਣ ਕੀ ਕਰਨ ਲੱਗਾ। ਉਹਨਾਂ ਅੰਦਰ ਤੇ ਮੈਂ ਹੀ ਬੈਠਾ ਸਾਂ। ਮੈਂ ਬੇਨਤੀ ਕਰਦੇ ਹਾਂ, ਅਗਰ ਹਿਰਦੇ ਦੇ ਘਰ ਵਿੱਚ ਵਾਹਿਗੁਰੂ ਦੇ ਨਾਮ ਸਿਮਰਨ ਨਾਲ ਐਡਾ ਪਿਆਰ ਪੈ ਜਾਏ, ਐਡਾ ਪਿਆਰ ਪੈ ਜਾਏ, ਸਮਝ ਲੈਣਾ ਉਹਨੇ ਆਪਣਾ ਘਰ ਸਵਾਰ ਲਿਆ, ਉਹਨੇ ਸੁੰਦਰ ਮਹਿਲ ਨਾਮ ਨਾਲ ਪਿਆਰ ਪਾ ਕੇ ਬਣਾ ਲਿਆ ਜੀ।
ਗੁਰਮੁਖ ਪਾਇਆ ਨਾਮ ਹਾਂ ਗੁਰ ਕਉ ਵਾਰਿਆ।
ਹੁਣ ਗੁਰਮੁਖ ਬਣ ਗਿਆ, ਗੁਰੂ ਦੇ ਮੁਖ ਦੁਆਰਾ ਨਾਮ ਪ੍ਰਾਪਤ ਕਰ ਲਿਆ, ਤੇ ਕਹਿੰਦੇ ਨੇ ਮੈਂ ਐਸੇ ਗੁਰੂ ਤੋਂ ਸਦਕੇ ਸਦਕੇ ਜਾਵਾਂ। ਦੇਖੋ ਧੰਨ ਗੁਰੂ ਰਾਮਦਾਸ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਲਹਾਰ ਬਲਹਾਰ ਜਾਈਏ, ਮਾਲਕ ਆਪ ਜੀ ਦੇ ਦਰ ਤੋਂ ਮੈਨੂੰ ਨਾਮ ਦੀ ਬਰਕਤ ਤੇ ਨਾਮ ਦੀ ਝੋਲੀ ਭਰਨ ਦੀ ਅਵਸਥਾ ਮਿਲ ਗਈ। ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ, ਕੁਰਬਾਨ ਕੁਰਬਾਨ ਬਲਹਾਰ ਬਲਹਾਰ ਜਾਵਾਂ ਜੀ।
ਆਪ ਸਵਾਰਿਹੇ ਆਪ ਸਿਰਜਨ ਹਾਰਿਆ।
ਇਹ ਭਰੋਸਾ ਜੇ ਜਨਮ ਦਿੱਤਾ, ਜੇ ਆਪ ਆਪ ਜੀ ਦੇ ਦਰ ਨਾਲ ਜੁੜਾ ਤੇ ਸਵਾਰੋਗੇ ਕਿਉਂ ਨਹੀਂ? ਆਪ ਤੂੰ ਆਪ ਸਵਾਰ, ਆਪ ਕਿਉਂਕਿ ਸਿਰਜਨ ਹਾਰਿਆ। ਇਹ ਗੱਲ ਧਿਆਨ ਚ ਰੱਖਿਓ, ਉਹ ਸਿਰਜਨ ਹਾਰ ਹੈ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਸ ਨੇ ਸਾਨੂੰ ਸੋਹਣਾ ਬਣਾ ਕੇ ਜਨਮ ਦੇ ਕੇ ਇੰਨਾ ਕੁਝ ਦਿੱਤਾ। ਸੰਗਤ ਵਿੱਚ ਆ ਜਾਈਏ ਤੇ ਜਨਮ ਸਵਾਰੇਗਾ ਕਿਉਂ ਨਹੀਂ? ਉਹ ਇਸ ਕਰਕੇ ਬੇਨਤੀ ਕਰਾਂਗਾ, ਸਾਡਾ ਕੰਮ ਗੁਰੂ ਰਾਮਦਾਸ ਜੀ ਦੇ ਦਰ ਨਾਲ ਜੁੜਦਿਆਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਨਾਲ ਜੁੜਦਿਆਂ ਇੱਥੇ ਸੇਵਾ ਕਰੀਏ, ਇੱਥੇ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਮਸਤੇ ਝੁਕਾਈਏ, ਨਿਤਨੇਮ ਕਰੀਏ, ਸਿਮਰਨ ਕਰੀਏ, ਜਨਮ ਨੂੰ ਵਾਹਿਗੁਰੂ ਆਪੇ ਸਵਾਰ ਦਿੰਦੇ। ਇਹ ਸਾਹਿਬ ਰਹਿਮਤ ਕਰਨ ਜੀ, ਜਿਨ੍ਹਾਂ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਦੇ ਹਾਂ, ਜੁੜ ਬੈਠੇ ਹਾਂ ਐਸੇ ਸਤਿਗੁਰੂ ਜੀ ਤੋਂ, ਕੋਟਾਨ ਕੋਟ ਕੋਟਾਨ ਕੋਟ ਬਲਹਾਰ ਬਲਹਾਰ ਜਾਂਦੇ ਹਾਂ। ਬਾਰ ਬਾਰ ਨਮਸਕਾਰ ਨਮਸਕਾਰ, ਬਾਰ ਬਾਰ ਧੰਨਵਾਦ ਧੰਨਵਾਦ ਸਤਿਗੁਰੂ ਜੀ ਦਾ, ਹਾਰਦਿਕ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਬਾਨ ਸਾਹਿਬ ਸਮੇਂ ਪ੍ਰਬੰਧ ਦਾ, ਹਾਰਦਿਕ ਤੌਰ ਤੇ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ, ਭਾਈ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਨੂੰ ਹੱਥ ਜੋੜ ਜੀ ਆਇਆਂ ਕਹਿੰਦੇ ਹਾਂ, ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਆਓ ਗੁਰ ਸ਼ਬਦ ਦੀ ਬਰਕਤ ਅਖੀਰਲੀਆਂ ਦੋ ਪੰਕਤੀਆਂ ਸ਼ਰਵਣ ਕਰਕੇ ਹਿਰਦੇ ਦੀ ਝੋਲੀ ਵਿੱਚ ਸੰਭਾਲ ਕੇ ਲੈ ਜਾਈਏ ਜੀ।
ਗੁਰਮੁਖ ਪਾਇਆ ਨਾਮ ਹਵਰ ਕੋ ਵਾਰਿਆ ਤੂੰ ਆਪ ਸਵਾਰਿਆਪ ਸਿਰਜਨ ਹਾਰਿਆ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।